पूरे गुर मिले भले नानक ते जन शुभ भले
पूरे पुर मिले
भले नानक दे जन सुबल भले
पीरा गहर गंभीरा श्री गुरु ग्रंथ साहब जी की पावन पवित्र हजूरी अंदर संगत रूप विच हयाती दियां चंद खड़ियां सुफला रहे हाजरीन जीओ उत्साह सहित संपूर्ण फतेह गजाओ जी।
वाहिगुरु जी का खालसा
वाहिगुरु जी की फतेह। गुरु ग्रंथ साहब महाराज जी दे पवित्र सुखदाई ते कल्याणकारी शब्द भंडार विचों ब्राह्मण खत्री शूद वैस ब्राह्मण खत्री शूद वैस उपदेश चौह वरना को सांझा इस आलमगीर सच्चाई दे भंडार विचों दो शब्दों का कीर्तन आप जी ने एक तुरपती चाल अंदर पहला शब्द जो कला में ही ढंगदा सी ते दूसरा शब्द पहला शब्द से साजना संत आओ मेरे साजना संत आओ मेरे आनंदा गुण गाए मंगल कसमला मिट जाहे परेरे। दूसरा शब्द आप जी दे सामने गौड़ी महला पंजवा दा गायन होया है। ए एक पहाड़ी राग दी रीत विच सी जिस दी टेक दी तुक सी काटे कष्ट पूरे गुरदेव काटे कष्ट पूरे गुरदेव सेवक को दीनी अपनी सेव। दुनिया अंदर कई प्रकार दे दुख ने अजियता ने मुसीबता ने खेचला ने औखा ने पर इना विच्चों भी दार्शनिक लोगों ने फिलासफरां ने विचारवाना ने ते चिंतक लोगों ने तीन दुख विशेष मन्ने ने शरीरक दुख मानसिक दुख ते एक होर है जिसका प्रगटावा सवेरे सवेरे जदों ऑल इंडिया रेडियो दियां खबरां सुनी दियां ने ते कई दिनों तो सुनते हाँ चाइना अंदर एक बड़ा भारी जलजला आया है अर्थक्वेक आया है ते भूकंप आया है अज एक होर देश का भी ना लिया उस वेले कुछ रेडियो ने सही रहनुमाई नहीं की सुन नहीं पाया उत्थे भी समुद्री टाइड आई है हज़ार हा बंदियां दी मौत हो गई है हज़ार हा लापता ने बेघर ने एक ये भी दुख है। इनू ग्रंथां दी भाषा विच कहिंदे ने ਅਧਿਦੈਵ ਅਧਿਆਤਮ ਅਤੇ ਅਧਿਭੂਤ ਦੁੱਖ। ਦੁੱਖ ਕਈ ਕਿਸਮ ਦੇ ਨੇ ਪਰ ਮੋਟੇ ਮੋਟੇ ਇਹ ਤਿੰਨ ਨੇ, ਅਧਿਆਤਮ ਦੁੱਖ, ਅਧਿਦੈਵ ਦੁੱਖ, ਅਧਿਭੂਤ ਦੁੱਖ। ਭਾਵ ਕੀ ਹੈ, ਕਿਸੇ ਦਾ ਸਰੀਰ ਬੜਾ ਹੀ ਹੁਸੀਨ ਅਤੇ ਸ਼ਕੀਲ ਵੇਖ ਕੇ, ਉਸਦੀ ਪੁਸ਼ਾਕ ਬੜੀ ਹੀ ਦਿਲਕਸ਼ ਚਿਲਮਿਲ ਚਿਲਮਿਲ ਕਰਦੀ ਜ਼ਰੀ ਦੀ ਦੇਖ ਕੇ, ਉਸਨੂੰ ਚੰਗੀਆਂ ਸਵਾਰੀਆਂ ਕਰਦਿਆਂ ਵੇਖ ਕੇ, ਗਗਨ ਚੁੰਮੀਆਂ ਅਟਾਰੀਆਂ ਵਿੱਚ ਵੱਸਦਾ ਵੇਖ ਕੇ, ਮਤ ਸਮਝੋ ਕਿ ਉਹ ਅੰਦਰੋਂ ਵੀ ਸੁਖੀ ਹੋਵੇ। ਜਦੋਂ ਉਹਦੇ ਕੋਲ ਬੈਠੋ, ਹੱਥ ਲਾ ਕੇ ਵੇਖੋ, ਕੋਈ ਗੰਢ ਖੋਲ੍ਹ ਕੇ ਵੇਖੋ, ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਦੁੱਖ ਕੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਸਿਓ ਕੋਏ। ਫਰੀਦ ਜੀ ਨੇ ਸ਼ਾਇਦ ਇਸੇ ਲਈ ਆਖਿਆ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਮੈਂ ਜਾਣਿਆ ਦੁੱਖ ਮੁੱਝ ਕੋ, ਪਰ ਦੁੱਖ ਸਵਾਇਆ ਜੱਗ, ਇੱਕ ਜਮ੍ਹਾਂ ਇੱਕ ਵਟਾ ਚਾਰ, ਮੇਰੇ ਨਾਲੋਂ ਆਲਾ ਦੁਆਲਾ ਹੋਰ ਵੀ ਦੁਖੀ ਦਿਸਿਆ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਵੇਖਿਆ ਤਾਂ ਕਰ ਕਰ ਇਹਾ ਅੱਗ। ਉੱਚੇ ਚੜ੍ਹ ਕੇ ਵੇਖਣ ਤੋਂ ਮੁਰਾਦ ਹੈ ਉੱਚੀ ਸੁਰਤ ਕਰਕੇ, ਬਾਰੀਕ ਨਿਗਾਹੀ ਨਾਲ, ਲਤੀਫ ਦਿਮਾਗੀ ਨਾਲ ਵੇਖਿਆ, ਅਤੇ ਜਿਹਨਾਂ ਨੂੰ ਮੈਂ ਸੁਖੀ ਸਮਝਦਾ ਸੀ ਉਹ ਮਾਨਸਿਕ ਤੌਰ 'ਤੇ ਮੇਰੇ ਨਾਲੋਂ ਵੀ ਦੁਖੀ ਨਿਕਲੇ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਗੁੱਝੀ ਪਾਹੇ ਜਲੇ ਸੰਸਾਰਾ। ਇੱਕ ਪ੍ਰਤੱਖ ਅੱਗ ਹੁੰਦੀ ਹੈ ਵਿਸ਼ੇਸ਼, ਅਤੇ ਇੱਕ ਸੂਖਸ਼ਮ ਅੱਗ ਹੁੰਦੀ ਹੈ ਸਮਾਨ। ਸਮਾਨ ਅੱਗ ਨਾਲ ਹਰ ਕੋਈ ਜਲ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਗੁੱਝੀ ਪਾਏ ਜਲੇ ਸੰਸਾਰਾ, ਪਰ ਨਾਲ ਹੀ ਕਹਿੰਦੇ ਨੇ, ਭਗਤ ਨਾ ਵਿਆਪੇ ਮਾਇਆ। ਪ੍ਰਭੂ ਦੇ ਭਗਤਾਂ ਨੂੰ ਇਹ ਅੱਗ ਕੁਛ ਨਹੀਂ ਆਉਂਦੀ। ਦਾਸ ਨੇ ਪਹਿਲੇ ਵੀ ਇੱਕ ਦਿਨ ਇੱਕ ਤੁਕ ਯਾਦ ਆ ਗਈ ਸੀ, ਹੁਣ ਫਿਰ ਆ ਗਈ ਹੈ। ਗੁਰੂ ਜੀ ਜਿੱਥੇ ਯੁੱਗਾਂ ਦਾ ਵਰਣਨ ਕਰਦੇ ਨੇ ਆਸਾ ਦੀਵਾਰ ਅੰਦਰ, ਉੱਥੇ ਕਹਿੰਦੇ ਨੇ, ਸਤਯੁਗ ਦੁਆਪਰ ਤ੍ਰੇਤਾ ਗਿਣਦੇ ਗਿਣਦੇ ਆਉਂਦੇ ਨੇ। ਸਤਯੁਗ ਵਿੱਚ ਸੰਤੋਖ ਦੀ ਅਗਵਾਈ ਸੀ, ਤ੍ਰੇਤੇ ਅੰਦਰ ਜਤੀ ਸਤੀ ਲੋਕ ਰਹਿੰਦੇ ਸੀ, ਜਤ ਦੀ ਅਗਵਾਈ ਸੀ, ਅਤੇ ਇੱਦਾਂ ਹੀ ਗਿਣਦੇ ਗਿਣਦੇ ਆਉਂਦੇ ਨੇ। ਦੁਆਪਰ ਅੰਦਰ ਤਪ ਦੀ ਅਗਵਾਈ ਸੀ, ਤਪੱਸਿਆ ਆਦਿਕ ਦੀ, ਲੇਕਿਨ ਕਲਯੁਗ ਅੰਦਰ ਅਗਵਾਈ ਕਿਹਦੀ ਹੈ? ਕਲਯੁਗ ਰਥ ਅਗਨ ਕਾ, ਸਾਰੀ ਦੁਨੀਆ ਅੱਗ 'ਤੇ ਚੜ੍ਹੀ ਫਿਰਦੀ ਹੈ। ਅਸਾਂ ਵੇਖੀਏ ਬਰਰੀ ਬਹਿਰੀ ਅਤੇ ਹਵਾਈ, ਤਿੰਨੇ ਹੀ ਦੌੜ ਭੱਜ ਹਨ, ਖੁਸ਼ਕੀ 'ਤੇ ਜਾਂ ਪਾਣੀ ਵਿੱਚ ਜਾਂ ਹਵਾ ਵਿੱਚ, ਹਰ ਇਨਸਾਨ ਅੱਗ 'ਤੇ ਹੀ ਚੜ੍ਹ ਕੇ ਫਿਰਦਾ। ਸਾਰੀ ਮਸ਼ੀਨਰੀ ਅੱਗ ਨਾਲ ਹੀ ਚੱਲਦੀ ਹੈ ਨਾ, ਫਲੇਮ ਨਿਕਲਦੇ ਨੇ, ਪੈਟਰੋਲ ਪੈਂਦਾ ਹੈ। ਅਤੇ ਮਹਾਰਾਜ ਕਹਿੰਦੇ ਕਲਯੁਗ ਵਿੱਚ, ਕਲਯੁਗ ਰਥ ਅਗਨ ਕਾ, ਆਪ ਸੋਚੋ। ਅਤੇ ਮਹਾਰਾਜ ਇਹਨੂੰ ਚਲਾਉਂਦਾ ਕੌਣ? ਇਹ ਤਾਂ ਹੋਇਆ ਨਾ ਰਥ, ਅਤੇ ਰਥ ਦਾ ਕੋਈ ਰਥਵਾਨ ਵੀ ਹੁੰਦਾ ਹੈ, ਡਰਾਈਵਰ ਵੀ ਹੁੰਦਾ ਹੈ। ਮਹਾਰਾਜ ਕਹਿੰਦੇ ਹਾਂ, ਕਲਯੁਗ ਵਿੱਚ ਕਲਯੁਗ ਰਥ ਅਗਨ ਕਾ, ਅਤੇ ਕੂੜ ਅੱਗੇ ਰਥਵਾ, ਝੂਠ ਚਲਾਉਂਦਾ ਇਹਨੂੰ। ਤੁਸੀਂ ਵੀ ਕਈ ਵਾਰੀ ਸੁਣਿਆ ਹੋਊਗਾ, ਆਪ ਤਾਂ ਸ਼ਾਇਦ ਨਾ ਹੀ ਕਹਿੰਦੇ ਹੋ, ਕੀ ਕਰੀਏ ਝੂਠ ਬਿਨਾਂ ਕੰਮ ਨਹੀਂ ਚੱਲਦਾ। ਸੁਣਿਆ ਹੋਊ ਕਿਸੇ ਨੂੰ ਇੱਦਾਂ ਕਹਿੰਦੇ ਆ, ਮੈਂ ਕਈ ਵਾਰੀ ਸੁਣਿਆ। ਦਰਅਸਲ ਉਹਨਾਂ ਦਾ ਝੂਠਣਾ ਵੀ ਨਹੀਂ ਚੱਲਦਾ, ਅਤੇ ਹੱਥ ਪੈਰ ਮਾਰਦੇ ਨੇ ਐਵੇਂ। ਤਾਂ ਮਹਾਰਾਜ ਕਹਿੰਦੇ ਨੇ, ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾ। ਹਰ ਇਨਸਾਨ ਅੱਜ ਦੇ ਦੌਰ ਅੰਦਰ ਭਾਵੇਂ ਪਾਣੀ ਵਿੱਚ ਤੁਰਿਆ ਫਿਰਦਾ ਹੈ, ਚਾਹੇ ਕੁਰਾ ਹਵਾਈ ਖਲਾ ਅੰਦਰ ਉੜਿਆ ਫਿਰਦਾ ਹੈ, ਚਾਹੇ ਖੁਸ਼ਕੀ 'ਤੇ ਭੱਜ ਨੱਠ ਹੈ, ਸਵਾਰੀਆਂ ਅਮੂਮਨ ਅੱਗ ਦੀਆਂ ਹੀ ਹਨ। ਅੱਗ 'ਤੇ ਚੜਿਆ ਹੋਇਆ ਬੰਦਾ, ਜੇ ਉਹਦੇ ਅੰਤਹਿਕਰਨ ਵਿੱਚ ਵੀ ਅੱਗ ਹੋਵੇ, ਕ੍ਰੋਧ ਹੋਵੇ, ਕਾਮ ਦੀ ਅੱਗ ਬਲਦੀ ਹੋਵੇ, ਲੋਭ ਦੇ ਭਾਂਬੜ ਮਚੇ ਹੋਏ ਹੋਣ, ਪੰਚ ਅਗਨ ਤਿਤ ਲਾਗ ਰਹੀ, ਗੁਰੂ ਜੀ ਕਹਿੰਦੇ ਨੇ, ਜੇ ਇਹ ਪੰਜੇ ਹੀ ਅੱਗਾਂ ਬਲਦੀਆਂ ਹੋਣ, ਸ਼ਬਦ ਸਪਰਸ਼ ਰੂਪ ਰਸ ਗੰਧ ਦੀਆਂ, ਅਤੇ ਚੜਿਓ ਵੀ ਅੱਗ 'ਤੇ ਹੋਵੇ, ਅਤੇ ਝੂਠ ਉਹਦੀ ਡਰਾਈਵਰੀ ਕਰਦਾ ਹੋਵੇ, ਤਾਂ ਫਿਰ ਕਿੱਥੇ ਮੰਜ਼ਿਲ ਕਿੱਥੇ ਜਾਵੇਗਾ, ਕਿੱਥੇ ਬਣੇਗਾ ਕੀ? ਤਾਂ ਗੁਰੂ ਸਾਹਿਬ ਜੀ ਨੇ ਕਿਹਾ ਹੈ, ਇਸ ਤਪ ਦੇ ਯੁੱਗ ਅੰਦਰ, ਇਸ ਬੇਚੈਨੀ ਦੇ ਆਲਮ ਅੰਦਰ, ਇਸ ਗਰਦਿਸ਼ ਦੇ ਯੁੱਗ ਅੰਦਰ ਇੱਕੋ ਹੀ ਚੀਜ਼ ਹੈ ਕਿ ਆਤਿਸ਼ ਦੁਨੀਆ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ, ਦੁਨੀਆ ਅੱਗ ਦਾ ਅਲੰਬਾ ਹੈ, ਮੰਬਾ ਹੈ, ਸੋਰਸ ਹੈ, ਕੇਂਦਰ ਹੈ ਆਤਿਸ਼ ਦੁਨੀਆ, ਅਤੇ ਇੱਕੋ ਹੀ ਚੀਜ਼ ਹੈ ਖੁਣਕ ਨਾਮ ਖੁਦਾਇਆ। ਖੁਣਕ ਫਾਰਸੀ ਦਾ ਲਫ਼ਜ਼ ਹੈ, ਜਿਵੇਂ ਠੰਡਾ, ਇਹਦੇ ਵਿੱਚ ਪਰਮੇਸ਼ਰ ਦਾ ਨਾਂ, ईश्वर की याद प्रभु का सिमरन चिंतन ही ठंड देने वाली चीज़ है। तो सतसंग जी ये दात इत्थे मिलती है। मैं कह रहा सी अधियात्म अधिदेव अधिभूत दुख त्रै दुख ने। तुसी कई बार ये तुक भी सुनी होगी इन्हां तिन्हां इन्हां दे जलन है इन्हां दुखां दी। ते महाराज कोल अरदास भी करी दी है तीने ताप निवारण हारा। वो तीन ताप की होए यही तीन दुख ने मानसिक दुख शरीरक दुख ते इन्हां तो अगे एक है कुदरती दुख गड़े मार हो जानी जलजले आ जाने बारिश हो जानी इस तरह नाल ये भी एक दुख है जिहड़ा टल नहीं सकता। कितने विज्ञानी ते साइंटिस्ट बैठे होण जलजला आएगा दस सकते ने इहदा उपाय की होवेगा ये नहीं पता लगा। इस तरह मौत आएगी दस सकते ने पीर पैगंबर औलिया अंबिया रहनमा कई ने दसी है लेकिन इहदा हल की होवेगा ये नहीं कोई दस पाया। तो इन्हां तिन्हां ही दुखां विच सारी सृष्टि बजी है। तो सतसंग जी गुरु पूरा सानू जुगत दसदा है कि शरीर दुख या सुख दोहां दे भोगण लई मिलिया है। असी कई बारी हुण नहीं पिछे को कर्म करके आए हुए हुंदे हाँ उहदा फल भी मिलदा है। ते मनुख जून कर्म जून है नाल नाल भोग जून भी है लेकिन मनुख तो उतर के जितनिया श्रेणियां ने सब भोग जून है वो कर्मां दे फल भोग दियां ने। मनुख भोगदा भी है ते करदा भी है। इसलिए गुरु साहब जी ने या होर महापुरशां ने ऋषियां मुनियां ने सानू इस दुर्लभ जन्म की प्राप्ति तो बाद अच्छे कर्म गुड डीड शुभ कर्म करन वास्ते प्रेरणा कीती है। तो संगत विच आके सोहबते नेक मर्दा अंदर आके सानू चंगिया बंदियां दी संगत तो चंगे बन दी प्रेरणा मिलती है। चंगे इतिहास पढ़िया सुनिया रहनमाइयां मिलदियां ने महापुरशां दी पवित्र बाणी जुबानदानी सुनिया सानू जिवें कोई सड़क ते तुरिया जांदियां PWD दे महकमे वालों कोई सामने आने वाले खतरे तो सूचना दिती हुई होवे इंडिकेटर दिते हुए होण निशानियां दित्तियां होण ते गड्डी दड़ाउण वाला उत्थे सावधान हो जांदा है उहदा फर्ज भी बनदा है। ते मैं जीवन दी मंजिल तय करन वाले इंसान नूं ऋषियां मुनियां ने महापुरशां ने भगत जनां ने गुरु साहिबान जी ने ये गुरबाणी दे शब्द जो हन ये इंडिकेटर ही दिते हुए ने कि इस तरह नाल जीवन गुजारना चाहीदा है। तो सतसंग जी ऐसा समा बड़े पुन्ना दी निशानी है बड़े भागा नाल मिलता है। गुरबाणी का वाक है पूर्व कर्म अंकुर जब प्रगटे पेट्यो पुरख रस कवैरागी मिट्यो अंधेर मिलत हर नानक जन्म जन्म की सोई जागी। गुरु साहिब जी ने साडे सामने जीवन गुजारिया है ते सानू उस ढंग नाल जीवन गुजारन की ताकीद की है। लाइव्स ऑफ ग्रेट मैन ऑल रिमाइंड अस वी कैन मेक आवर लाइव सुबलाइम। बस महापुरशां का जीवन सानू प्रेरणा बख्शता है कि जीवन की जुगत सीखो तुसी भी इस तरह नाल उच्चा जीवन गुजार सकते हो। तो सतसंग जी अज सानू सत्संग प्राप्त होया है। इतिहास बयानन तो पहले इतिहास का कोई पैराग्राफ रिपीट करन तो पहले आओ एक बारी पूरे गुरु की वड्याई अंदर महाराज जी ने शब्द लिखे है गौड़ी राग अंदर महला पंजवा ने वो तुक सुनिए सथाई दी तुक काटे कष्ट पूरे गुरदेव। वो तिने प्रकार दे ताप तिने प्रकार दे दुख रोग संताप उतारन ले पूरा गुरु समर्थ है। तो सतसंग जी आओ प्यार नाल तुक सुनिए जे चित करे ते नाल उचारण करके आप दी रचना भी पवित्र कर सकते हो। जे खेचल मनो के दिन पर बड़िया गल्लां बातां कीतियां ने हुण तां तुहाडा टाइम है तां वी धन भाग पर तुक प्यार नाल सुनो जी।
Stop!
ਸਾਰੇ ਰਲ ਕੇ ਪਹੁੰਚੇ ਸਾਂ ਇਤਿਹਾਸ ਦੇ ਉਸੇ ਹੀ ਪੰਨੇ 'ਤੇ ਆਓ ਮੁੜ ਕੇ ਚਲੀਏ। ਗਵਾਲੀਅਰ ਦੇ ਸ਼ਾਹੀ ਕਿਲ੍ਹੇ ਵਿੱਚੋਂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਰਿਹਾਅ ਕਰਾਉਣ ਵਾਸਤੇ ਪੰਜਾਬ ਵਿੱਚ ਵੀ ਬੜੀਆਂ ਰੋਸ ਮੀਟਿੰਗਾਂ ਹੋਈਆਂ, ਪਰ ਮੀਆਂ ਮੀਰ ਲਾਹੌਰ ਤੋਂ ਚੱਲ ਕੇ ਆਗਰੇ ਜਹਾਂਗੀਰ ਕੋਲ ਆਏ। ਜਹਾਂਗੀਰ ਆਪ ਜੀ ਦਾ ਬੜਾ ਆਦਰ ਕਰਦਾ ਸੀ। ਮੀਆਂ ਮੀਰ, ਜਿਨ੍ਹਾਂ ਦਾ ਅਸਲੀ ਨਾਮ ਇਤਿਹਾਸ ਵਿੱਚ ਹਜ਼ਰਤ ਮੈਨੁਲ ਅਸਲਾਮ ਹੈ ਉਰਫ ਮੀਆਂ ਮੀਰ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਹੁਤ ਨੇੜਿਓਂ ਹੋ ਕੇ ਦੇਖ ਕੇ ਉਹਨਾਂ ਦੇ ਸ਼ੈਦਾਈ ਅਤੇ ਗਰਵੀਦਾ ਹੋ ਗਏ ਸਨ ਅਤੇ ਗੁਰੂ ਨਾਨਕ ਦੀ ਗੱਦੀ ਨੂੰ ਬੜੀ ਤਾਜ਼ੀਮ ਦਿੰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਦੀ ਸਥਾਪਨਾ ਵੇਲੇ ਉਸਦਾ ਬੁਨਿਆਦੀ ਪੱਥਰ, ਆਧਾਰਸ਼ਿਲਾ, ਸੰਗੇ ਬੁਨਿਆਦ, ਫਾਊਂਡੇਸ਼ਨ ਸਟੋਨ ਇਸ ਮਹਾਂਪੁਰਸ਼ ਸਾਈਂ ਮੀਆਂ ਮੀਰ ਦੇ ਹੱਥੋਂ ਹੀ ਰਖਾਇਆ ਸੀ। ਉਸ ਮੀਆਂ ਮੀਰ ਨੂੰ ਵੀ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਜਹਾਂਗੀਰ ਨੇ ਕਈ ਚੁਗਲਖੋਰਾਂ ਦੀਆਂ ਗੱਲਾਂ ਵਿੱਚ ਆ ਕੇ ਮੁਸ਼ਤਿਲ ਹੋ ਕੇ ਮਸ਼ਕੂਕ ਦਿਮਾਗੀ ਦੇ ਨਾਲ ਉਹਨਾਂ ਦੇ ਸਾਹਿਬਜ਼ਾਦੇ ਸਾਹਿਬ ਹਰਗੋਬਿੰਦ ਮਹਾਰਾਜ ਜੀ ਨੂੰ ਗਵਾਲੀਅਰ ਕੈਦ ਕਰ ਦਿੱਤਾ ਹੈ। ਕੈਦ ਤੋਂ ਲੈ ਕੇ ਹੀ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਬੰਦੇ ਅਤੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ। ਵਜ਼ੀਰ ਖਾਂ ਲਾਹੌਰ ਨੇ ਵੀ ਐਸਾ ਹੀ ਕੀਤਾ, ਇਹ ਸੂਬਾ ਸੀ ਲਾਹੌਰ ਦਾ। ਹੋਰ ਵੀ ਨੇਕ ਦਿਲ ਮੁਸਲਮਾਨਾਂ ਨੇ ਲਿਖਿਆ, ਲੇਕਿਨ ਜਹਾਂਗੀਰ, ਹਾਲਾਂਕਿ ਉਸਨੇ ਇਨਸਾਫ ਦੀ ਟੱਲੀ ਬਾਹਰ ਲਟਕਾਈ ਹੋਈ ਸੀ ਅਤੇ ਇਹਨੇ ਇਹਦੇ ਕੰਨ 'ਤੇ ਜੂੰ ਤੱਕ ਨਾ ਸਰਕੀ। ਆਖਰ ਮੀਆਂ ਮੀਰ ਜੀ ਲਾਹੌਰ ਤੋਂ ਚੱਲਦੇ ਨੇ ਅਤੇ ਜਹਾਂਗੀਰ ਦੇ ਕੋਲ ਆਗਰੇ ਆਉਂਦੇ ਨੇ। ਆ ਕੇ ਸਾਰੀ ਗੱਲ ਸਮਝਾਈ, ਗੁਫ਼ਤਗੂ ਹੁੰਦੀਆਂ ਹੁੰਦੀਆਂ ਜਹਾਂਗੀਰ ਨੇ ਆਖਿਆ, ਸਾਈਂ ਜੀ, ਪੀਰ ਜੀ, ਤੁਹਾਡੇ ਗੱਲ ਵਿੱਚ ਜੋ ਤਸਵੀ ਪਈ ਹੈ ਬੜੀ ਵਡਮੁੱਲੀ ਹੈ, ਬੜੀ ਕੀਮਤੀ ਹੈ, ਇਸ ਦੇ ਮਣਕੇ ਮੋਤੀ ਬੜੇ ਹੀ ਆਬਦਾਰ ਨੇ ਅਤੇ ਇਹਦੇ ਨਾਲ ਦੀ ਕੋਈ ਛੋਟੀ ਕਿਸਮ ਦੀ ਤਸਬੀ ਮੈਨੂੰ ਵੀ ਅਨਾਇਤ ਫਰਮਾ ਦਿਓ ਅਤੇ ਤੁਹਾਡੀ ਮਿਹਰਬਾਨੀ ਹੋਵੇਗੀ। ਮੀਆਂ ਮੀਰ ਖਾਮੋਸ਼ ਹੋ ਗਏ, ਆਖਣ ਲੱਗੇ, ਜਹਾਂਗੀਰ ਆਖਣ ਲੱਗਾ, ਆਲੀ ਜਾ, ਮੈਂ ਇਲਤਜਾ ਕੀਤੀ ਹੈ ਕਿ ਮੈਂ ਤੁਹਾਡਾ ਅਦਨਾ ਜਿਹਾ ਖਾਦਮ ਹਾਂ, ਸੇਵਕ ਹਾਂ, ਮੁਰੀਦ ਹਾਂ, ਕੋਈ ਛੋਟੀ ਕਿਸਮ ਦੀ ਤਸਬੀ ਮਾਲਾ ਮੈਨੂੰ ਵੀ ਦੇ ਦਿਓ। ਅਤੇ ਹੁਣ ਸਾਈਂ ਮੀਆਂ ਮੀਰ ਨੇ ਆਖਿਆ, ਜਹਾਂਗੀਰ, ਬਿਲਕੁਲ ਇਹਦੇ ਨਾਲ ਦੀ ਇੱਕ ਮਾਲਾ, ਬਲਕਿ ਇਸ ਨਾਲੋਂ ਵੀ ਕਈ ਗੁਣਾ ਵਡਮੁੱਲੀ ਮਾਲਾ ਮੇਰੇ ਪਰਮ ਯਾਰ ਰੱਬੀ ਰੂਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੀ ਅਤੇ ਤੈਨੂੰ ਨਹੀਂ ਪਤਾ, ਜਦੋਂ ਉਹ ਮੁਕੈਦ ਹੋ ਕੇ ਲਾਹੌਰ ਆਏ ਨੇ ਤੇਰੇ ਹੁਕਮ ਦੇ ਨਾਲ, ਮੁਰਤਜ਼ਾ ਹੁਸੈਨ ਸੂਬਾ ਲਾਹੌਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਚੰਦੂ ਦੇ ਹਵਾਲੇ ਕੀਤਾ ਸੀ ਉਹਨਾਂ ਨੂੰ, ਉਦੋਂ ਉਹਨਾਂ ਦੇ ਕੋਲ ਉਹ ਮਾਲਾ ਸੀ ਅਤੇ ਮੈਨੂੰ ਪਤਾ ਲੱਗਾ ਹੈ ਕਿ ਚੰਦੂ ਦੀਵਾਨ ਦੇ ਕੋਲ ਉਹ ਮਾਲਾ ਹੈ ਅਤੇ ਤੂੰ ਚਾਹੇ ਉਹ ਲੈ ਸਕਦਾ ਹੈ। ਜਹਾਂਗੀਰ ਨੇ ਕਿਹਾ, ਹੈ ਹਾਂ, ਇਸ ਨਾਲੋਂ ਵੀ ਵਡਮੁੱਲੀ ਮਾਲਾ ਚੰਦੂ ਦੇ ਕੋਲ ਹੈ। ਤੋ ਖੈਰ, ਇਹ ਵੀ ਗੱਲ ਜਹਾਂਗੀਰ ਦੇ ਦਿਮਾਗ ਵਿੱਚ ਬੈਠ ਗਈ ਕਿ ਇਤਨੀ ਕੀਮਤੀ ਮਾਲਾ ਇਹ ਸੰਭਾਲੀ ਬੈਠਾ ਹੈ, ਮਨੁੱਖ ਦੀ ਸੁਰਤ ਇੱਦਾਂ ਦੀ ਹੈ। ਮੈਨੂੰ ਕਈ ਵਾਰੀ ਪਤਾ ਪਠਾਨਕੋਟ ਵੱਲ ਜਾਂਦਿਆਂ ਇੱਕ ਜਗ੍ਹਾ ਐਕਸੀਡੈਂਟ ਹੋਇਆ, ਸਵਾਰੀਆਂ ਨੂੰ ਬਚਾਉਣ ਵਾਲੇ ਥੋੜ੍ਹੇ ਤਾਂ ਮਰਿਆਂ ਦੀਆਂ ਜੇਬਾਂ ਫੋਲਣ ਵਾਲੇ ਬਹੁਤੇ। ਲਾਹਨਤ ਹੈ ਇਸ ਉੱਨਤੀ ਦੇ ਯੁੱਗ ਅੰਦਰ ਇਸ ਮਨੁੱਖ ਦੇ ਦਿਮਾਗ ਉੱਤੇ, ਇਹਦੀ ਅਕਲ ਉੱਤੇ। ਤਾਂ ਇੱਦਾਂ ਦੀਆਂ ਹੋਰ ਕਈ ਗੱਲਾਂ ਗੁਰੂ ਅਰਜਨ ਦੇਵ ਤਵੀਆਂ 'ਤੇ ਸ਼ਹੀਦੀਆਂ ਪਾਉਂਦੇ ਨੇ ਅਤੇ ਦੀਵਾਨ ਚੰਦੂ ਉਹਨਾਂ ਦੀ ਮਾਲਾ ਪਿਆ ਲੁਕਾਉਂਦਾ ਹੈ, ਪਰ ਮੀਆਂ ਮੀਰ ਦੇ ਦੱਸੇ ਤੋਂ ਜਹਾਂਗੀਰ ਨੂੰ ਪਤਾ ਲੱਗੇ। ਆਖਰ ਜਿਸ ਵੇਲੇ ਨੇੜੇ ਹੋ ਕੇ ਕੁਛ ਗੱਲਾਂ ਸਮਝਾਈਆਂ ਅਤੇ ਜਹਾਂਗੀਰ ਰਜ਼ਾਮੰਦ ਹੋ ਗਿਆ। ਪਹਿਲੇ ਤਾਂ ਅੜਿਆ ਰਿਹਾ, ਫਿਰ ਰਜ਼ਾਮੰਦ ਹੋ ਗਿਆ ਗੁਰੂ ਹਰਗੋਬਿੰਦ ਜੀ ਨੂੰ ਰਿਹਾ ਕਰਨ ਲਈ। ਤੋ ਵਜ਼ੀਰ ਖਾਂ ਦੇ ਹੱਥੀ ਰਿਹਾਈ ਦਾ ਪੇਪਰ, ਪੱਤਰ, ਹੁਕਮ, ਆਰਡੀਨੈਂਸ ਗਵਾਲੀਅਰ ਪਹੁੰਚਾ। ਮਹਾਰਾਜ ਨੂੰ ਕਿਹਾ ਗਿਆ, ਹਜ਼ੂਰ ਸ਼ਾਹੇ ਹਿੰਦ ਆਪ ਦੀ ਰਿਹਾਈ ਦਾ ਹੁਕਮ ਭੇਜਦੇ ਨੇ ਅਤੇ ਬੜੇ ਆਦਰ ਦੇ ਨਾਲ ਆਪ ਜੀ ਤੋਂ ਮਾਜ਼ਰਤ ਦੇ ਖਾਸਤਗਾਰ ਹੁੰਦੇ ਨੇ, ਖਿਮਾ ਮੰਗਦੇ ਨੇ। ਤੁਸੀਂ ਹੁਣ ਤੋਂ ਹੀ ਆਜ਼ਾਦੀ ਦੇ ਨਾਲ ਜਾ ਸਕਦੇ ਹੋ, ਫਿਰ ਸਕਦੇ ਹੋ। ਮਹਾਰਾਜ ਨੇ ਸੁਣ ਕੇ ਕਿਹਾ, ਬਿਲਕੁਲ ਨਹੀਂ, ਮੈਂ ਤਾਂ ਕਦੀ ਵੀ ਇੱਥੋਂ ਨਹੀਂ ਜਾਵਾਂਗਾ। ਹਰਦਾਸ ਜੀ ਨੇ ਆਖਿਆ, ਜੋ ਕਿਲ੍ਹੇ ਦੇ ਦਰੋਗਾ ਸਨ, ਹਜ਼ੂਰ ਕਿਵੇਂ, ਆਪ ਦੀ ਰਜ਼ਾ ਹੈ ਪਰ ਹੁਕਮ ਹੋ ਜਾਣ ਤੋਂ ਬਾਅਦ ਤੁਸੀਂ ਕਿਲ੍ਹੇ ਵਿੱਚ ਤਾਂ ਰਹਿ ਨਹੀਂ ਸਕਦੇ। ਹਰਦਾਸ, ਪਿਆਰੇ, ਮੈਂ ਕਿਲ੍ਹੇ 'ਚੋਂ ਇੱਕੋ ਹੀ ਸ਼ਰਤ ਨਾਲ ਜਾ ਸਕਦਾ ਹਾਂ ਕਿ ਜੇ ਇਹ ਅਣਮਿੱਥੇ ਸਮੇਂ ਲਈ ਕੈਦ ਕੀਤੇ ਹੋਏ ਹਿੰਦੂ ਰਾਜੇ, ਜਿਨ੍ਹਾਂ ਨੂੰ ਬਗਾਵਤ ਦਾ ਦੋਸ਼ ਲਗਾ ਕੇ ਅਣਮਿੱਥੇ ਲਈ ਸਮੇਂ ਲਈ ਕੈਦ ਕੀਤਾ ਹੋਇਆ ਹੈ, ਜਦ ਤੱਕ ਇਹ ਨਹੀਂ ਰਿਹਾ ਹੁੰਦੇ ਇਹਨਾਂ 52 ਵਿੱਚੋਂ, ਜਦ ਤੱਕ ਇੱਕ ਵੀ ਕਿਲ੍ਹੇ ਅੰਦਰ ਹੈ, ਮੈਂ ਰਿਹਾ ਹੋਣ ਲਈ ਤਿਆਰ ਹੀ ਨਹੀਂ ਹਾਂ। ਇਨਕਾਰ ਕਰ ਦਿੱਤਾ। ਦਰਦ ਦੇ ਦਿਲ ਦੇ ਮਾਲਕ ਨੇ ਗੁਰੂ ਹਰਗੋਬਿੰਦ ਮਹਾਰਾਜ, ਉਰਦੂ ਦਾ ਇੱਕ ਸ਼ੇਰ ਯਾਦ ਆਇਆ ਹੈ, ਗਰ ਕਬੂਲ ਉਸਤ ਸਵੀਕਾਰ ਕਰੋ ਤੋ, ਮੁਹੱਬਤ ਘਰ ਬਣਾ ਲੇ ਜਿਸਕੇ ਦਿਲ ਮੇਂ ਫਿਰ ਕਭੀ ਉਸਸੇ, ਮੁਹੱਬਤ ਘਰ ਬਣਾ ਲੇ ਜਿਸਕੇ ਦਿਲ ਮੇਂ ਫਿਰ ਕਭੀ ਉਸਸੇ ਕਿਸੀ ਚਿਹਰੇ ਕੀ ਵੀ ਪਜ ਮੁਰਦਗੀ ਦੇਖੀ ਨਹੀਂ ਜਾਂਦੀ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਇਹਨਾਂ ਦੇ ਦਰਦ ਨੂੰ ਹਿੱਕ ਨਾਲ ਲਾ ਕੇ ਬੈਠੇ ਨੇ। ਜਿਸ ਦਿਨ ਤੋਂ ਸਤਿਗੁਰੂ ਕਿਲ੍ਹੇ ਵਿੱਚ ਆਏ ਨੇ, ਇਹਨਾਂ ਰਾਜਿਆਂ ਨੂੰ ਸੁਖਾਲਾ ਦਾਮਾ ਆਉਣ ਲੱਗਾ ਹੈ, ਪ੍ਰਸ਼ਾਦਾ ਮਿਲਣ ਲੱਗਾ ਹੈ, ਆਰਾਮ ਮਿਲ ਗਿਆ ਹੈ। ਇਸ ਤੋਂ ਵੀ ਵੱਧ ਗੁਰੂ ਸਾਹਿਬ ਜੀ ਰੋਜ਼ ਸੁਬਾਹ ਸ਼ਾਮ ਇਹਨਾਂ ਨੂੰ ਉਪਦੇਸ਼ ਦਿੰਦੇ ਸਨ, ਚੜ੍ਹਦੀ ਕਲਾ ਦਾ, ਮਨੁੱਖਤਾ ਦਾ, ਇਨਸਾਨੀਅਤ ਦਾ, ਰੂਹਾਨੀਅਤ ਦਾ, ਇਹਨਾਂ ਦੇ ਫਰਜ਼ ਸਮਝਾਉਂਦੇ ਸਨ ਇਹਨਾਂ ਨੂੰ। ਤਾਂ ਸੱਚੇ ਪਾਤਸ਼ਾਹ ਦੇ ਵਿਛੋੜੇ ਨੂੰ ਇਹਨਾਂ ਸਾਰਿਆਂ ਫੀਲ ਕੀਤਾ ਅਤੇ ਰੋਣ ਲੱਗ ਪਏ। ਮਹਾਰਾਜ ਨੇ ਦਿਲਜੋਈਆਂ ਕੀਤੀਆਂ, ਦਿਲਬਰੀਆਂ ਕੀਤੀਆਂ, ਗਮਗਸਾਰੀਆਂ ਕੀਤੀਆਂ। ਮਹਾਰਾਜ ਕਹਿੰਦੇ, ਜਦ ਤੱਕ ਤੁਹਾਨੂੰ ਮੈਂ ਨਾਲ ਨਹੀਂ ਲੈ ਜਾਂਦਾ, ਮੈਂ ਜਾਵਾਂਗਾ ਨਹੀਂ। ਫਿਰ ਆਗਰੇ ਨੂੰ ਉਹ ਵਾਪਸ ਜਾਂਦੇ ਨੇ ਘੋੜ ਸਵਾਰ। ਜਹਾਂਗੀਰ ਨੂੰ ਦੱਸਿਆ ਗਿਆ, ਵਜ਼ੀਰ ਖਾਂ ਦੇ ਹੱਥੀਂ ਫਿਰ ਸੁਨੇਹਾ ਆਇਆ, ਗੁਰੂ ਹਰਗੋਬਿੰਦ ਦਾ ਇਹ ਕਹਿਣਾ ਮੰਨ ਲਿਆ ਗਿਆ ਹੈ ਕਿ ਤੁਸੀਂ ਸਾਰੇ 52 ਕੈਦੀਆਂ ਨੂੰ ਰਿਹਾ ਕਰ ਸਕਦੇ ਹੋ। ਹਰਦਾਸ ਦੇ ਕੋਲ ਇਹ ਰੁਕਾ ਆ ਗਿਆ, ਹੁਕਮ ਆ ਗਿਆ। ਹਰਦਾਸ ਦਰੋਗੇ ਨੇ ਇੱਕ ਨਾਟਕ ਰਚਿਆ ਅਤੇ ਇਹ ਗੱਲ ਬਣਾਈ ਕਿ ਗੁਰੂ ਮਹਾਰਾਜ ਦਾ ਦਾਮਨ ਪਕੜ ਕੇ, ਪੱਲਾ ਪਕੜ ਕੇ, ਜਿਤਨੇ ਵੀ ਕੈਦੀ ਰਾਜੇ ਜਾ ਸਕਣ ਚਲੇ ਜਾਣ। ਪਰ ਮਹਾਰਾਜ ਦੇ ਜੋ ਗਲ ਪਿਆ ਹੋਇਆ ਚੋਲਾ ਸੀ, ਉਹਨੂੰ ਸਾਰੇ ਨਹੀਂ ਸੀ ਪਕੜ ਸਕਦੇ। ਹਰਦਾਸ ਨੂੰ ਮਹਾਰਾਜ ਨੇ ਆਖਿਆ, ਹਰਦਾਸ, ਸਾਰਿਆਂ ਨੂੰ ਰਿਹਾ ਕਰਨਾ ਹੈ, ਕੋਈ ਜੁਗਤ ਬਣਾਓ। ਤਾਂ ਮਹਾਰਾਜ ਜੀ ਵਾਸਤੇ ਇੱਕ ਬੜਾ ਹੀ ਖੁੱਲ੍ਹਾ ਚੋਲਾ ਬਣਾਇਆ ਗਿਆ। ਇਤਿਹਾਸ ਕਹਿੰਦਾ ਹੈ ਕਿ ਜਿਸ ਦੀਆਂ 52 ਕਲੀਆਂ ਸਨ, ਇਹ ਚੋਲਾ ਗਵਾਲੀਅਰ ਵਿਖੇ ਹਾਲੇ ਵੀ ਕਾਇਮ ਹੈ ਅਤੇ ਸੁਰੱਖਿਅਤ ਹੈ। ਸੰਗਤਾਂ ਜਾ ਕੇ ਉਸਦੇ ਦੀਦ ਕਰਦੀਆਂ ਨੇ ਅਤੇ ਗੁਰੂ ਦੀ ਯਾਦ ਵਿੱਚ ਈਦ ਮਨਾਉਂਦੀਆਂ ਨੇ। ਦੀਦ ਤੋਂ ਈਦ ਮੁਰਾਦ ਹੈ ਮੇਰੀ, ਤੋਂ ਖੈਰ ਖੁਸ਼ੀਆਂ ਮਨਾਉਂਦੀਆਂ ਨੇ। ਭਾਵ ਇਹ ਹੈ, ਇਸ ਚੋਲੇ ਨੂੰ ਗੁਰੂ ਮਹਾਰਾਜ ਜੀ ਨੇ ਜ਼ੇਬ ਗਲੂ ਕੀਤਾ, ਪਹਿਨਿਆ, ਅਤੇ ਸੱਚੇ ਪਾਤਸ਼ਾਹ ਸਾਰੇ ਇਸ ਜੇਲ੍ਹ ਵਿੱਚ ਬੜੇ ਜਲਾਲ ਨਾਲ ਖਲੋ ਗਏ ਚੋਲਾ ਪਹਿਨ ਕੇ। ਵਾਹ ਵਾਹ। ਰਾਜੇ ਮਹਾਰਾਜਿਆਂ ਨੂੰ ਕਿਹਾ ਹਰਦਾਸ ਨੇ, ਜੋ ਜੋ ਰਾਜਾ ਹਜ਼ੂਰ ਸ਼੍ਰੀ ਹਰਗੋਬਿੰਦ ਮਹਾਰਾਜ ਜੀ ਦੇ ਦਾਮਨ ਨੂੰ ਪਕੜ ਲਏਗਾ, ਪੱਲੇ ਲੱਗ ਜਾਏਗਾ, ਲੜ ਲੱਗ ਜਾਏਗਾ, ਦਰਅਸਲ ਤਾਂ ਹੈ ਪੂਰੇ ਗੁਰੂ ਦੇ ਲੜ ਲੱਗਿਆਂ ਪਾਰ ਉਤਾਰਾ ਹੋ ਜਾਂਦਾ ਹੈ, ਤਾਂ ਜੋ ਇਸ ਦੇ ਲੜ ਲੱਗ ਜਾਏਗਾ ਉਹ ਜੇਲ੍ਹ 'ਚੋਂ ਰਿਹਾ ਹੋ ਜਾਏਗਾ। 12 ਮਾਹੇ ਵਿੱਚ ਜੇਠ ਮਹੀਨੇ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਵੀ ਇਹ ਦਿੰਦੇ ਨੇ, ਹਰ ਜੇਠ ਜੁੜਨ ਦਾ ਲੋੜੀ ਹੈ। ਜੇਠ ਮੀਨਸ ਬੜਾ, ਜੇਠ ਬੜੇ ਦਾ ਸੂਚਕ ਹੈ, ਬੜਾ ਸਭ ਤੋਂ ਪਰਮੇਸ਼ੁਰ ਹੈ। ਇਹ ਸੂਚਨਾ ਹੈ ਜਿਵੇਂ ਟੱਬਰ ਦੇ ਜੀਆਂ ਵਿੱਚ ਦੇਵਰਾਂ ਨਾਲੋਂ ਪਤੀ ਦਾ ਵੱਡਾ ਭਰਾ ਜੇਠ ਵੱਡਾ ਹੁੰਦਾ ਹੈ ਅਤੇ ਉਸਦਾ ਸਤਿਕਾਰ ਹੁੰਦਾ ਹੈ ਜੇ ਉਹਨੂੰ ਕਰਾਉਣਾ ਆਵੇ ਤਾਂ। ਮਹਾਰਾਜ ਕਹਿੰਦੇ ਨੇ ਐਨ ਇਸੇ ਤਰ੍ਹਾਂ ਮੌਸਮੀ ਗੁਰੂਆਂ ਵਿੱਚੋਂ, ਆਗੂਆਂ ਵਿੱਚੋਂ, ਅਖੌਤੀ ਆਗੂਆਂ ਵਿੱਚੋਂ ਅਤੇ ਤਰਪੱਲੀ ਆਗੂਆਂ ਵਿੱਚੋਂ ਜੋ ਪੂਰਾ ਗੁਰੂ ਹੈ ਉਹ ਜੇਠ ਵਾਂਗੂ ਵੱਡਾ ਹੈ ਅਤੇ ਜਿਹੜਾ ਉਸਦਾ ਆਦਰ ਕਰਦਾ ਹੈ ਜੀਵ ਆਤਮਾ। ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਵੰਨ। ਫਿਰ ਕੀ ਹੁੰਦਾ ਹੈ, ਹਰ ਸੱਜਣ ਦਾਵਨ ਲੱਗਿਆਂ, ਦਾਵਨ ਮੀਨ ਦਾਮਨ ਪੱਲਾ, ਹਰ ਸੱਜਣ ਦਾਵਨ ਲੱਗਿਆਂ ਕਿਸੇ ਨ ਦੇਈ ਬਨ। ਉਹ ਐਸਾ ਪੂਰਾ ਗੁਰੂ ਵੱਡਾ ਹੈ, ਸਮਰੱਥ ਹੈ, ਵੱਡਾ ਹੈ, ਸ਼ਕਤੀਸ਼ਾਲੀ ਹੈ ਕਿ ਜੋ ਉਸਦਾ ਲੜ ਫੜ ਲਏਗਾ ਉਹਨੂੰ ਕਾਮ ਦੇ ਅੱਗੇ, ਕ੍ਰੋਧ ਦੇ ਅੱਗੇ, ਲੋਭ ਦੇ ਅੱਗੇ, ਮੋਹ ਦੇ ਅੱਗੇ, ਨਫ਼ਰਤ ਦੇ ਅੱਗੇ, ਕਦੂਰਤ ਦੇ ਅੱਗੇ, ਬੁਗਜ਼ ਦੇ ਅੱਗੇ, ਅਨਾਦ ਦੇ ਅੱਗੇ, ਇਹਨਾਂ ਰੋਗਾਂ ਦੇ ਅੱਗੇ ਉਹ ਜਾਣ ਨਹੀਂ ਦੇਵੇਗਾ, ਉਹਨੂੰ ਬਚਾ ਲਏਗਾ। ਹਰ ਸੱਜਣ ਦਾਵਣ ਲੱਗਿਆਂ ਕਿਸੇ ਨ ਦੇਈ ਬਨ, ਬਨ ਕੇ ਉਹਨਾਂ ਦੇ ਅੱਗੇ ਨਹੀਂ ਸਿੱਟੇਗਾ ਜਾਂ ਕੋਈ ਬੁਰਾਈ ਉਹਨੂੰ ਬੰਨ ਕੇ ਲੈ ਨਹੀਂ ਜਾਏਗੀ, ਬਸ਼ਰਤੇ ਕਿ ਦਿਲੋਂ ਜਾਣ ਤੋਂ ਉਸ ਪ੍ਰਭੂ ਦੇ ਲੜ ਲੱਗਾ ਹੋਇਆ ਹੋਵੇ। ਤਾਂ ਗੁਰੂ ਇਹ ਸੂਚਨਾ ਤਾਂ ਇਹ ਹੈ ਦਾਮਨ ਤੋਂ। ਗੁਰੂ ਸਾਹਿਬ ਜੀ ਨੇ ਚੋਲਾ ਪਹਿਨਿਆ, ਹਰਦਾਸ ਨੇ ਐਲਾਨ ਕੀਤਾ ਇਹ ਉਮਰ ਕੈਦੀ ਰਾਜੇ ਜੋ ਮੁਸੀਬਤ ਦਾ ਜੀਵਨ ਗੁਜ਼ਾਰ ਰਹੇ ਸਨ ਉਹ ਗੁਰੂ ਮਹਾਰਾਜ ਜੀ ਦੇ ਸਾਹਮਣੇ ਆਏ ਅਤੇ ਗੁਰੂ ਸਾਹਿਬ ਜੀ ਨੂੰ ਡੂੰਘੀ ਨਮਸਕਾਰ ਕਰਕੇ, ਸਜਦਾ ਅਦਾਈ ਕਰਕੇ ਮਹਾਰਾਜ ਦੀਆਂ ਕੰਨੀਆਂ ਫੜਨ ਲੱਗ ਪਏ। ਆਲੇ ਦੁਆਲੇ ਸਾਰਿਆਂ ਨੇ ਫੜ ਲਿਆ। ਗੁਰੂ ਸੱਚਾ ਪਾਤਸ਼ਾਹ ਸਾਹਮਣੇ ਖਲੋਤਾ ਹੈ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਵਾਨ ਅਤੇ ਕਹਿੰਦੇ ਨੇ ਦੋ ਰਾਜੇ ਰਹਿ ਗਏ, ਦੋ ਰਹਿ ਗਏ, ਕੋਈ ਥਾਂ ਨਾ, ਪੰਜਾਹਾਂ ਨੇ ਪਕੜ ਲਿਆ ਅਤੇ ਦੋ ਰਹਿ ਗਏ। ਗੁਰੂ ਸਾਹਿਬ ਜੀ ਇਹਨਾਂ ਵੱਲ ਬੜੀ ਅੰਮ੍ਰਿਤ ਨਿਗਾਹੀ ਨਾਲ ਵੇਖ ਰਹੇ ਨੇ, ਨਿਗਾਹਾਂ ਦੇ ਨਾਲ ਹੀ ਅਮੇ ਦੇਸ਼ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਾ। ਗੁਰੂ ਦੀ ਪਵਿੱਤਰ ਨਿਗਾਹ 'ਚ ਬਰਕਤ ਹੈ, ਮਿਟਣਾ ਤੀਸੀ ਸ਼ਕਤੀ ਹੈ, ਚੁੰਬਕੀ ਸ਼ਕਤੀ ਹੈ, ਪਰਿਵਰਤਨ ਲਿਆ ਦਿੰਦੀ ਹੈ ਕਿ ਅਮੈਂ ਦ੍ਰਿਸ਼ਟ ਸ਼ੁਭ ਕਰੈ ਅਸ਼ੁਭ ਨੂੰ ਸ਼ੁਭ ਕਰ ਦਿੰਦੀ ਹੈ। ਅਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਇੱਕ ਪਾਪ ਹੁੰਦੇ ਨੇ, ਇੱਕ ਅਗ ਪਾਪ ਹੁੰਦੇ ਨੇ, ਇੱਕ ਗੁਨਾਹ ਹੁੰਦਾ, ਇੱਕ ਗੁਨਾਹੇ ਕਬੀਰਾ ਬੱਜਰ ਪਾਪ। ਉਹ ਗੁਰੂ ਦੀ ਪਵਿੱਤਰ ਨਿਗਾਹ ਤਾਂ ਉਹਨਾਂ ਨੂੰ ਵੀ ਦੂਰ ਕਰ ਦਿੰਦੀ ਹੈ। ਜਿਵੇਂ ਤੰਦ ਮੈਲ ਪਈ ਹੋਵੇ ਤਾਂ ਕੋਈ ਕੈਮੀਕਲ ਚੀਜ਼ ਪਾਇਓ ਸਾਫ਼ ਹੋ ਜਾਂਦਾ ਨਾ, ਆਮ ਸਾਬਣ ਨਾਲ ਨਹੀਂ ਹੁੰਦੀ, ਆਮ ਪਾਣੀ ਨਾਲ ਨਹੀਂ ਹੁੰਦੀ। ਤੰਦ ਮੈਲ ਜਿਹਨੂੰ ਪੰਜਾਬੀ 'ਚ ਕਹਿੰਦੇ ਸਾਡੇ ਪਿੰਡਾਂ ਵਿੱਚ, ਉਹ ਚੰਗਾ ਕੋਈ ਕਾਸਟਿਕ ਪਾਇਆ ਜਾਏ, ਕੈਮੀਕਲ ਪਾਇਆ ਜਾਏ ਤਾਂ ਲਾਹ ਦਿੰਦੀ ਹੈ। ਗੁਰੂ ਦੀ ਪਵਿੱਤਰ ਨਿਗਾਹ ਪਾਪਾਂ ਦੀ ਤੰਦ ਮੈਲ ਨੂੰ ਭਰੀਏ ਮਤ ਪਾਪਾਂ ਕੇ ਸੰਗ, ਉਹ ਆਪਣੀ ਬਰਕਤ ਦੇ ਨਾਲ ਉਹਦੀਆਂ ਸਫਾਈਆਂ ਕਰ ਦਿੰਦੀ ਹੈ। ਗੁਰੂ ਨੇ ਅੰਮ੍ਰਿਤ ਨਿਗਾਹੀ ਨਾਲ ਇਹਨਾਂ ਦੋ ਤਰਸਯੋਗ ਦਸ਼ਾ ਵਿੱਚ ਖਲੋਤੇ ਰਾਜਿਆਂ ਵੱਲ ਵੇਖਿਆ ਅਤੇ ਸਾਹਿਬ ਨੇ ਇਹਨਾਂ ਪੰਜਾਹਾਂ ਦੇ ਜਮਘਟੇ ਵਿੱਚੋਂ ਉੱਚਾ ਕੱਦ ਸੀ ਅਤੇ ਗੁਰੂ ਮਹਾਰਾਜ ਨੇ ਫਿਰ ਵੀ ਉੱਚੀ ਬਾਂਹ ਕਰਕੇ ਕਿਹਾ, ਮੈਨੂੰ ਤੁਹਾਡਾ ਖਿਆਲ ਹੈ, ਮੈਨੂੰ ਤੁਸੀਂ ਦਿਸ ਰਹੇ ਹੋ, ਮੈਂ ਨਹੀਂ ਜਾਵਾਂਗਾ ਕਿਲ੍ਹੇ ਵਿੱਚੋਂ ਜਦ ਤੱਕ ਇੱਕ ਵੀ ਤੁਹਾਡੇ ਵਿੱਚੋਂ ਇੱਥੇ ਹੋਵੇਗਾ। ਤੋ ਸੱਚੇ ਪਾਤਸ਼ਾਹ ਨੇ ਆਲੇ ਦੁਆਲੇ ਸਾਰੇ ਲੱਗੇ ਹੋਏ ਸੀ, ਇੱਕ ਗਲੇ ਦੀ ਤਣੀ ਸੀ, ਇੱਕ ਪਿਛਲੇ ਬੰਨੇ ਤਣੀ ਲਵਾ ਕੇ ਮਹਾਰਾਜ ਨੇ ਕਿਹਾ, ਤੁਸੀਂ ਐਂ ਉੱਪਰ ਦੀ ਫੜ ਲਵੇ ਨਾ ਸਾਰਿਆਂ ਦੇ। ਸਤ ਸੰਗਤ ਜੀ, ਇਉਂ 52 ਉਮਰ ਕੈਦੀਆਂ ਨੂੰ, ਦੁਖਿਆਰਿਆਂ ਨੂੰ, ਮਜ਼ਲੂਮਾਂ ਨੂੰ, ਮਰਬੂਬਾਂ ਨੂੰ, ਮਗਲੂਬਾਂ ਨੂੰ ਲੈ ਕੇ ਗਵਾਲੀਅਰ ਦੇ ਕਿਲ੍ਹੇ ਤੋਂ ਦੀਨਾਂ ਦਾ ਸੱਚਾ ਆਗੂ, ਅਲਮਬਰਦਾਰੇ ਉਲਫਤ, ਗਰੀਬਾਂ ਦਾ ਪੱਖੀ, ਭਾਰਤ ਮਾਤਾ ਦੇ ਸੱਚੇ ਸਪੂਤ, ਰਾਜ ਯੋਗੀ ਗੁਰੂ ਹਰਗੋਬਿੰਦ ਹੇਠਾਂ ਨੂੰ ਆ ਰਹੇ ਨੇ। ਉਦੋਂ ਤਾਂ ਪੱਥਰਾਂ ਨੂੰ ਵੀ ਜੀਭਾਂ ਲੱਗ ਗਈਆਂ, ਜ਼ਰਿਆਂ ਨੂੰ ਵੀ ਜੀਭਾਂ ਲੱਗ ਗਈਆਂ, ਹਰ ਪਾਸੇ ਤੋਂ, ਹਰ ਦਿਸ਼ਾ ਤੋਂ, ਕੋਨੋ ਮਕਾਨ 'ਚੋਂ ਇੱਕ ਆਵਾਜ਼ ਆਈ, ਇਹ ਤੁੱਕੀ ਛਾਤੀ ਵਿੱਚ ਦਿਲ ਬੇਤਰਤੀਬਾ ਬੇਤਰਤੀਬਾ ਹੋਇਆ ਹੋਇਆ, ਵਿਆਕੁਲ ਵਿਆਕੁਲ ਹੋਇਆ ਹੋਇਆ, ਗਲ ਵਿੱਚ ਪੱਲਾ ਪਾ ਕੇ ਫੌਜਦਾਰ ਹਰੀਦਾਸ ਮਹਾਰਾਜ ਦੇ ਸਾਹਮਣੇ ਆਇਆ। ਆਪ ਦੇ ਕਦਮ ਮੁਬਾਰਕਾਂ ਨੂੰ ਚੁੰਮਿਆ, ਡੂੰਘੀ ਨਮਸਕਾਰ ਕੀਤੀ, ਸਜਲ ਨੈਣਾ ਨਾਲ ਉੱਠ ਕੇ ਖਲੋਇਆ। ਮਹਾਰਾਜ ਹਰਗੋਬਿੰਦ ਜੀ, ਹਰਦਾਸ ਜੀ, ਹਰੀ ਦੇ ਦਾਸ ਹੋ ਤੁਸੀਂ ਤਾਂ, ਤੁਸੀਂ ਕਿਉਂ ਇਸ ਤਰ੍ਹਾਂ ਨਾਲ ਆਪ ਦੀਦਾ ਹੋਏ ਹੋ, ਨੈਣ ਕਿਉਂ ਭਰੇ ਨੇ? ਮਹਾਰਾਜ, ਆਪ ਦੇ ਸਾਕਸ਼ਾਤ ਦੀਦ ਹੋਇਆ ਕਰਦੇ ਸਨ, ਦੀਦਾਰ ਹੋਇਆ ਕਰਦੇ ਸਨ। ਤੁਸੀਂ ਮੇਰਾ ਪਾਰ ਉਤਾਰਾ ਕਰਨ ਲਈ ਇੱਥੇ ਆਏ ਸੋ, ਮੈਂ ਆਪਣੇ ਧਨ ਭਾਗ ਅਤੇ ਵੱਡ ਭਾਗ ਸਮਝੇ ਨੇ, ਪਰ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਾਨ ਅੰਦਰ, ਆਨ ਅੰਦਰ, ਕਦਰ ਅੰਦਰ, ਮੰਜ਼ਲਤ ਅੰਦਰ, ਸ਼ਾਨ ਅਤੇ ਸ਼ੌਕਤ ਅੰਦਰ, ਮੇਰੀ ਨਿਗਾਹਬਾਨੀ ਅੰਦਰ ਅਨੇਕਾਂ ਅਨੇਕਾਂ ਭੁੱਲਾਂ ਚੁੱਕਾਂ, ਬੇਅਦਬੀਆਂ, ਗੁਸਤਾਖੀਆਂ ਹੋਈਆਂ ਨੇ। ਜੀਵ ਸਦਾ ਭੁੱਲਣਹਾਰ ਹੈ, ਤੁਸੀਂ ਆਪਣਾ ਅਣਜਾਣ ਦਾਸਰਾ ਜਾਣ ਕੇ, ਆਪਣੇ ਪੈਰਾਂ ਦੀ ਖਾਕ ਜਾਣ ਕੇ ਮੈਨੂੰ ਬਖਸ਼ ਜਾਓ। ਮਹਾਰਾਜ ਨੇ ਰਹਿਮਤ ਭਰਿਆ ਹੱਥ ਅੱਗੇ ਵਧਾਇਆ, ਹਰਦਾਸ ਦੀ ਕੰਢ 'ਤੇ ਰੱਖਿਆ। ਸੱਚੇ ਪਾਤਸ਼ਾਹ ਨੇ ਕਿਹਾ, ਹਰਦਾਸ, ਮੇਰੀ ਇਸ ਕੈਦ ਦੇ ਦਿਹਾੜੇ ਜਦੋਂ ਸੰਗਤਾਂ ਇਤਿਹਾਸ ਵਿੱਚੋਂ ਪੜ੍ਹਿਆ ਕਰਨਗੀਆਂ, ਤੇਰਾ ਨਾਂ ਮੇਰੇ ਨਾਲ ਨਾਲ ਹੀ ਤੁਰੇਗਾ। ਤੂੰ ਆਪਣੀ ਡਿਊਟੀ 'ਤੇ ਰਹਿੰਦਿਆਂ ਹੋਇਆਂ ਵੀ ਮਨੁੱਖਤਾ ਦੇ ਫਰਾਇਜ਼ ਨਿਭਾਏ ਨੇ, ਤੂੰ ਆਪਣੇ ਧਰਮ ਅਤੇ ਧੰਦੇ ਨੂੰ ਇਕੱਠਾ ਨਿਭਾਇਆ ਹੈ, ਤੇਰੀ ਯਾਦ ਮੈਨੂੰ ਵੀ ਰਹੇਗੀ, ਮੇਰੇ ਤੋਂ ਬਾਅਦ ਸਿੱਖੀ ਨੂੰ ਵੀ ਰਹੇਗੀ, ਆਉਣ ਵਾਲੀਆਂ ਨਸਲਾਂ ਅਤੇ ਕਮਿੰਗ ਜਨਰੇਸ਼ਨ ਨੂੰ ਇਤਿਹਾਸ ਦੱਸਿਆ ਕਰੇਗਾ ਕਿ ਉਹਨਾਂ ਦਿਨਾਂ ਵਿੱਚ ਹਰਦਾਸ ਉੱਥੇ ਸੀ। ਹਰਦਾਸ, ਤੂੰ ਤਾਂ ਮੇਰੀ ਬੜੀ ਮਦਦ ਕੀਤੀ ਹੈ, ਤੈਨੂੰ ਤਾਂ ਮੈਂ ਕਦੀ ਭੁੱਲ ਨਹੀਂ ਸਕਾਂਗਾ, ਤੇਰਾ ਤਾਂ ਮੇਰੇ ਉੱਤੇ ਬੜਾ ਅਹਿਸਾਨ ਹੈ। ਤੂੰ ਦੱਸਿਆ ਸੀ ਕਿ ਦੀਵਾਨ ਚੰਦੂ ਲਾਲ ਨੇ ਸਲੋ ਪੋਇਜ਼ਨ ਇਸ ਢੰਗ ਨਾਲ ਮੈਨੂੰ ਮੁਕਾਉਣ ਵਾਸਤੇ ਇੱਕ ਚੋਲਾ ਬਣਾ ਕੇ ਤੇਰੇ ਕੋਲ ਭੇਜਿਆ ਸੀ ਕਿ ਹਰਦਾਸ, ਹਰਗੋਬਿੰਦ ਦੇ ਗਲੇ ਵਿੱਚ ਪਾ ਦੇ, ਇਹ ਹੁਣ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਇਹਦੀਆਂ ਹੱਡੀਆਂ ਵਾਪਸ ਨਾ ਆਉਣ, ਜੇ ਇਹ ਮੁੜੇ ਆਇਆ ਤਾਂ ਮੈਨੂੰ ਆਪਣਾ ਖਤਰਾ ਨਜ਼ਰ ਆਉਂਦਾ ਹੈ। ਖਤਰੇ ਦਰਅਸਲ ਮਨੁੱਖ ਆਪੇ ਕ੍ਰੀਏਟ ਕਰ ਲੈਂਦਾ, ਐਸੇ ਹਾਲਾਤ ਮਨੁੱਖ ਆਪੇ ਕ੍ਰੀਏਟ ਕਰ ਲੈਂਦਾ ਹੈ। ਇੱਕ ਹੋਰ ਵੀ ਗੱਲ ਯਾਦ ਰੱਖਣੀ, ਜੇ ਦੀਵਾਨ ਚੰਦੂ ਲਾਲ ਡਰ ਰਿਹਾ ਹੈ ਗੁਰੂ ਹਰਗੋਬਿੰਦ ਕਿਤੇ ਰਿਹਾ ਹੋ ਕੇ ਨਾ ਆ ਜਾਣ, ਅਤੇ ਜਹਾਂਗੀਰ ਦੇ ਸੰਬੰਧ ਵਿੱਚ ਵੀ ਇਹ ਸੁਣਿਆ ਕਿ ਥੋੜ੍ਹੇ ਦਿਨਾਂ ਤੋਂ ਬਾਅਦ ਜਹਾਂਗੀਰ ਨੂੰ ਨੀਂਦ ਆਉਣੋਂ ਹਟ ਗਈ, ਪਰੇਸ਼ਾਨ ਪਰੇਸ਼ਾਨ ਰਹੇ, ਅਬ ਬੁਲੜਾ ਬੁਲੜਾ ਕੇ ਉੱਠੇ, ਅਤੇ ਇਹਨੇ ਇਸ ਪਰੇਸ਼ਾਨੀ ਦਾ ਕਾਰਨ ਨਾ ਸਮਝਿਆ। ਕਾਰਨ ਦਰਅਸਲ ਇਹ ਸੀ ਕਿ ਮੁਖਬਰਾਂ ਦੀ ਗਲਤ ਖਬਰ ਰਸਾਈ ਉੱਤੇ, ਮੁਸ਼ਕਿਲ ਕਰਨ ਵਾਲਿਆਂ ਦੀ ਗਲਤ ਅਗਵਾਈ ਉੱਤੇ ਜਹਾਂਗੀਰ ਨੇ ਮਨੁੱਖਤਾ ਦੇ ਸੱਚੇ ਸੁੱਚੇ ਹਮਦਰਦ, ਗਰੀਬਾਂ ਦੇ ਪੱਖੀ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਅਣਮਿੱਥੇ ਸਮੇਂ ਲਈ ਕੈਦ ਕਰ ਦਿੱਤਾ ਸੀ। ਅਤੇ ਜਹਾਂਗੀਰ ਕੁਝ ਚਿਰ ਤੋਂ ਬਾਅਦ ਡਰ ਡਰ ਉੱਠਿਆ ਕਰੇ। ਇਤਿਹਾਸ ਵਿੱਚ ਲਿਖਿਆ ਹੈ ਕਿ ਜਹਾਂਗੀਰ ਆਪਣੇ ਸਮੇਂ ਦਾ ਬੜਾ ਭਾਰੀ ਸ਼ਰਾਬੀ ਬੰਦਾ ਸੀ, ਡੰਕੜ ਸੀ, ਮੈਖੋਰ ਸੀ, ਅਤੇ ਇਹ ਬੜਾ ਪਰੇਸ਼ਾਨ ਹੋਵੇ, ਪਰੇਸ਼ਾਨੀ ਨੂੰ ਦੂਰ ਕਰਨ ਲਈ ਇਹਨੇ ਕੁਝ ਮਿਕਦਾਰ ਵਧਾਉਣੀ ਸ਼ੁਰੂ ਵਧਾ ਦਿੱਤੀ ਮਿਕਦਾਰ ਵਧਾਉਣੀ ਸ਼ੁਰੂ ਕਰ ਦਿੱਤੀ ਸ਼ਰਾਬ ਦੀ, ਅਤੇ ਵੱਧਦਾ ਵੱਧਦਾ 12 ਸੇਰ ਤਾਈਂ ਚਲਾ ਗਿਆ। 12 ਕਿਲੋ ਸ਼ਰਾਬ ਰੋਜ਼ ਪੀਆ ਕਰੇ। ਨੂਰਜਹਾਂ ਬੇਗਮ, ਜਿਸ ਨਾਲ ਇਸਨੇ ਸ਼ਾਦੀ ਕੀਤੀ ਸੀ, ਉਹ ਕਈ ਵਾਰੀ ਜਾ ਕੇ ਜਦੋਂ ਉਹਦਾ ਵਾਹ ਨਾ ਚੱਲੇ ਤਾਂ ਮੀਆਂ ਮੀਰ ਕੋਲ ਜਾਇਆ ਕਰੇ, ਮੀਆਂ ਮੀਰ ਖੈਰੀਅਤ ਪੁੱਛਿਆ ਕਰਨ। ਨੂਰਜਹਾਂ ਜਾ ਕੇ ਝਾੜੂ ਦਿੰਦੀ ਹੁੰਦੀ ਸੀ ਮੀਆਂ ਮੀਰ ਦੇ ਬੂਹੇ 'ਤੇ, ਬ੍ਰਹਮ ਗਿਆਨੀ ਸਨ ਮੀਆਂ ਮੀਰ ਜੀ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੱਚੇ ਮਿੱਤਰ ਸਨ, ਰੂਹਾਨੀਅਤ ਵਾਲੇ ਬੰਦੇ ਸੀ। ਬੇਗਮ ਉੱਥੇ ਜਾ ਕੇ ਇਲਤਜਾ ਕਰਿਆ ਕਰੇ ਕਿ ਤੁਸੀਂ ਦੁਆ ਕਰੋ, ਅਸੀਸ ਦਿਓ, ਨਜ਼ਰੇ ਕਰਮ ਕਰੋ, ਮੇਰਾ ਖਾਵਿੰਦ, ਮੇਰਾ ਸ਼ੌਹਰ ਦਿਨ ਬ ਦਿਨ ਜਿਵੇਂ ਨਦੀ ਦਾ ਪਾਣੀ ਚੜ੍ਹਦਾ ਹੁੰਦਾ ਹੈ, ਇੱਦਾਂ ਉਹਦੇ ਹਿਰਦੇ ਅੰਦਰ ਬੁਰਾਈ ਚੜ੍ਹ ਰਹੀ ਹੈ, ਅਤੇ ਹੁਣ ਉਹ ਵੱਧਦਾ ਵੱਧਦਾ 12 ਸੇਰ ਸ਼ਰਾਬ ਦੀ ਮਿਕਦਾਰ ਤੱਕ ਚਲਿਆ ਗਿਆ ਹੈ। ਮੀਆਂ ਮੀਰ ਨੇ ਇੱਕ ਵਾਰੀ ਜਹਾਂਗੀਰ ਨੂੰ ਸੱਦਿਆ ਵੀ, ਬੁਲਾਇਆ ਵੀ, ਆਖਿਆ ਵੀ, ਤੇ ਜਹਾਂਗੀਰ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਤੋਜ ਕੇ ਜਹਾਂਗੀਰੀ ਅੰਦਰ ਕਿ ਮੈਂ ਖੁਦ ਵੀ ਹੈਰਾਨ ਹੋਇਆ ਕਿ ਮੈਂ ਇੰਨੀ ਘਟਾ ਦਿੱਤੀ ਸ਼ਰਾਬ ਸਾਈਮੀ ਅਮੀਰ ਦੇ ਕਹਿਣ ਤੋਂ। ਨੂਰ ਜਹਾਂ ਨੇ ਉਹਨਾਂ ਨੂੰ ਕਿਹਾ ਸਿਆਣੀਆਂ ਇੱਦਾਂ ਕਰਦੀਆਂ ਨੇ, ਅੱਜ ਕੱਲ੍ਹ ਤਾਂ ਮੈਂ ਸੁਣਿਆ ਵੀ ਰਲ ਕੇ ਵੀ ਤੁਰਨ ਲੱਗ ਪਈਆਂ ਨੇ ਬੀਬੀਆਂ ਵੀ। ਵਾਹਿਗੁਰੂ ਸਮੱਤ ਬਖਸ਼ੇ ਇਹਨਾਂ ਨੂੰ, ਹਿੰਦੁਸਤਾਨ ਦੀ ਦੇਵੀ ਨੂੰ, ਭਾਰਤੀ ਇਸਤਰੀ ਨੂੰ। ਇਹ ਲੱਜਿਆ ਵਾਲੀ ਬਾਤ ਹੈ, ਨਸ਼ਾ ਤਾਂ ਕਾਰੋਬਾਰ ਦਾ ਬੜਾ ਹੈ, ਨਸ਼ਾ ਤਾਂ ਆਪਣੇ ਸੁਹਾਗ ਦੇ ਸਿਰ ਹੋਣ 'ਤੇ ਬੜਾ ਹੈ, ਨਸ਼ਾ ਤਾਂ ਆਪਣੀ ਨੇਕ ਔਲਾਦ ਦਾ ਹੀ ਬੜਾ ਹੈ, ਨਸ਼ਾ ਤਾਂ ਆਪਣੀ ਇੱਜ਼ਤ ਆਬਰੂ ਅਸਮਤ ਪਾਤ ਦਾਮਨੀ ਦਾ ਹੀ ਬੜਾ ਹੈ। ਮਸਨੂਈ ਨਸ਼ਿਆਂ ਨਾਲ ਕਦੀ ਨਸ਼ੇ ਟਿਕ ਨਹੀਂ ਸਕਦੇ, ਪਰ ਮੁਕਾਮੇ ਅਫਸੋਸ ਹੈ ਕਦੀ ਕਦੀ ਇਹ ਪਤਾ ਲੱਗਣ ਲੱਗਾ ਹੈ ਬਾਹਰਲੇ ਦੇਸ਼ਾਂ 'ਚ ਆ ਕੇ ਕਿ ਨਾਲ ਕਦਮ ਮਿਲਾ ਕੇ ਤੁਰਨ ਲੱਗ ਪਈਆਂ। ਉਹ ਸ਼ਾਇਦ ਇਸੇ ਲਈ ਤੁਰਦੀਆਂ ਹੋਣ ਕਿ ਇਹਨਾਂ ਨੂੰ ਨਾਲ ਤੁਰ ਕੇ ਵਰਜੀਏ ਫਟਾ ਲਈਏ, ਪਰ ਵਾਹਿਗੁਰੂ ਸਮਰਥ ਬਖਸ਼ੇ। ਤਾਂ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆਇਆ ਹੈ, ਖਾਤਮਾ ਐਸ਼ ਕਾ ਹਸਰਤ ਪੈ ਹੀ ਹੋਤੇ ਦੇਖਾ, ਖਾਤਮਾ ਐਸ਼ ਕਾ ਹਸਰਤ। ਇਹ ਅਯਾਸ਼ੀ ਨਹੀਂ ਤਾਂ ਹੋਰ ਕੀ ਹੈ? ਗੁਰੂ ਦੇ ਸਿੱਖ ਨੂੰ ਬਿਲਕੁਲ ਨਹੀਂ ਬਣਦਾ, ਭਾਰਤੀ ਇਸਤਰੀ ਨੂੰ ਫਿਰ ਬਿਲਕੁਲ ਨਹੀਂ ਬਣਦਾ। ਜਿਸ ਮੂੰਹ ਵਿੱਚ ਅੰਮ੍ਰਿਤ ਦੀ ਦਾਤ ਪੈ ਜਾਏ ਸਰਬੰਸ ਦਾਨੀ ਦੀ, ਉਹਦੇ ਮੂੰਹ ਵਿੱਚ ਹੋਰ ਕੁਛ ਪਵੇ ਯੋਗ ਨਹੀਂ ਹੈ। ਤਾਂ ਖਾਤਮਾ ਐਸ਼ ਕਾ ਹਸਰਤ ਪੈ ਹੀ ਹੋਤੇ ਦੇਖਾ, ਮੈਂ ਇਹ ਗੱਲ ਗੁਰੂ ਦੇ ਆਸਰੇ ਨਾਲ ਕਹੀ ਹੈ ਅਤੇ ਕੋਈ ਚਿੰਤਾ ਨਹੀਂ ਮੈਨੂੰ ਪਈ ਕੋਈ ਨਾਰਾਜ਼ ਹੋ ਜਾਏ ਇਸ ਗੱਲੋਂ। ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਓਟ ਨਾਲ ਕਹੀ ਹੈ ਅਤੇ ਗੁਰੂ ਦੇ ਪਰਿਭਾਸ਼ੇ ਨਾਲ ਕਹੀ ਹੈ। ਅਤੇ ਜੇ ਅਸਾਂ ਇਹ ਕਹੀਏ ਕਈ ਨਾਰਾਜ਼ ਵੀ ਹੋ ਜਾਣਗੇ ਮੁਮਕਿਨ ਹੈ, ਪਰ ਇੱਥੇ ਇਹ ਕਹੀਏ ਵੀ ਪੀਆ ਕਰੋ, ਥੋੜ੍ਹੀ ਨਾ ਪੀਓ, ਜਹਾਂਗੀਰ ਜੀ ਨਹੀਂ ਪੀਓ, ਇਹ ਉਪਦੇਸ਼ ਦੇਈਏ, ਹਰਗਿਜ਼ ਨਹੀਂ ਹੋ ਸਕਦਾ। ਤਾਂ ਕਿਸੇ ਸਿਆਣੇ ਨੇ ਆਖਿਆ ਖਾਤਮਾ ਐਸ਼ ਕਾ ਹਸਰਤ ਪੈ ਹੀ ਹੋਤੇ ਦੇਖਾ, ਰੋ ਕੇ ਹੀ ਉੱਠੇ ਹੈ ਇਸ ਬਜ਼ਮ ਸੇ ਗਾਣੇ ਵਾਲੇ। ਜਹਾਂਗੀਰ ਨੂੰ ਪਿਛਲੀ ਉਮਰ ਮੌਤ ਤੋਂ ਪਹਿਲਾਂ ਹੀ ਦਮਾ ਲੱਗ ਗਿਆ ਸੀ। ਤਾਂ ਸਤਸੰਗ ਜੀ, ਜਹਾਂਗੀਰ ਨੇ ਆਪਣੀ ਇਸ ਬੇਚੈਨੀ ਨੂੰ ਦੂਰ ਕਰਨ ਵਾਸਤੇ ਹੋਰ ਬੁਰਾਈ ਨੂੰ ਵਧਾਇਆ। ਕਈ ਕਹਿੰਦੇ ਨੇ ਜੀ ਵੋਟਾਂ ਪੀਣ ਵਾਲਿਆਂ ਦੀਆਂ ਬਹੁਤ ਨੇ। ਮੈਂ ਅਰਜ਼ ਕਰਦਾ ਕਿ ਜੇ ਕੋਈ ਬੁਰਾਈ ਬਹੁਤ ਹੋ ਜਾਏ ਤਾਂ ਉਹਦਾ ਇਲਾਜ ਤਾਂ ਨਹੀਂ ਹੈ, ਬੁਰਾਈ ਦਾ ਆਮ ਹੋ ਜਾਣਾ ਕੋਈ ਬੁਰਾਈ ਦਾ ਇਲਾਜ ਨਹੀਂ ਹੋਇਆ ਕਰਦਾ। ਤਾਂ ਖੈਰ ਜਹਾਂਗੀਰ ਜਿਉਂ ਵਧਿਆ ਅਤੇ ਫਿਰ ਮੁੜਨ ਦਾ ਇਹਨੂੰ ਯਾਦ ਨਾ ਰਿਹਾ, ਜਾਂ ਹੁਣ ਇਹ ਮੁੜਨ ਜੋਗਾ ਹੀ ਨਾ ਰਿਹਾ। ਤਾਂ ਗੁਰੂ ਹਰਗੋਬਿੰਦ ਮਹਾਰਾਜ ਨਾਲ ਹੁਣ ਜਹਾਂਗੀਰ ਨੇ ਸੋਚਿਆ ਕਿ ਮੈਂ ਸੁਲਾਹ ਕਰਾਂ ਤਾਂ ਗੱਲ ਬਣਦੀ ਹੈ। ਸਾਰੇ ਪੰਜਾਬ ਅੰਦਰ ਅਤੇ ਹਿੰਦੁਸਤਾਨ ਅੰਦਰ ਜਹਾਂਗੀਰ ਦੀ ਇਲ ਫੇਮ ਹੋ ਗਈ, ਇਹਦੀ ਬੁਰਾਈ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਤਾਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਮਹਾਰਾਜ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਇਹਨਾਂ ਕਿਹਾ ਕਿ ਹਰਗੋਬਿੰਦ ਜੀ, ਮੈਂ ਚਾਹੁੰਦਾ ਹਾਂ ਕਿ ਮੈਂ ਗਵਾਲੀਅਰ ਤੋਂ ਤੁਹਾਡੇ ਨਾਲ ਰਲ ਕੇ ਪੰਜਾਬ ਨੂੰ ਚੱਲਾਂ, ਬੜੇ ਆਦਰ ਨਾਲ, ਇੱਜ਼ਤ ਨਾਲ, ਤਾਜ਼ੀਮ ਨਾਲ ਤੁਹਾਨੂੰ ਅੰਮ੍ਰਿਤਸਰ ਪਹੁੰਚਾਇਆ ਜਾਵੇ। ਗੁਰੂ ਸਾਹਿਬ ਜੀ ਕੋਈ ਸੁਲਾਹ ਦੇ ਖਿਲਾਫ ਤਾਂ ਨਹੀਂ, ਸੁਲਾਹ ਦਾ ਦਰਵਾਜ਼ਾ ਤਾਂ ਹਮੇਸ਼ਾ ਹੀ ਖੁੱਲ੍ਹਾ ਰੱਖਣਾ ਚਾਹੀਦਾ ਹੈ, ਸਤਿਗੁਰਾਂ ਨੇ ਆਗਿਆ ਦੇ ਦਿੱਤੀ। ਤਾਂ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਰਿਹਾਈ ਵੇਲੇ ਜਿੱਥੇ 52 ਰਾਜੇ ਨਾਲ ਸਨ, ਮੈਂ ਇੱਕ ਗੱਲ ਭੁੱਲ ਗਿਆ ਹਾਂ, ਜਹਾਂਗੀਰ ਨੂੰ ਇੱਦਾਂ ਪ੍ਰਤੀਤ ਹੋਇਆ ਕਰੇ ਕਿ ਜਦੋਂ ਮੈਂ ਸੌਂਦਾ ਹਾਂ ਤਾਂ ਗੁਰੂ ਦੇ ਸਿੱਖ ਮੇਰੇ ਸਾਹਮਣੇ ਆਉਂਦੇ ਨੇ। ਸੂਰਜ ਪ੍ਰਕਾਸ਼ ਵਿੱਚ ਵੀ ਐਸਾ ਲਿਖਿਆ ਹੈ, ਜਿਸ ਵੇਲੇ ਸੌਂਦਾ ਹਾਂ ਤਾਂ ਗੁਰੂ ਦੇ ਸਿੱਖ ਮੇਰੇ ਸਾਹਮਣੇ ਆ ਜਾਂਦੇ ਨੇ, ਇੱਕ ਜਾਂਦਾ ਹੈ ਦੂਜਾ ਹੋਰ ਆ ਜਾਂਦਾ, ਜਿਸ ਵੇਲੇ ਅੱਖ ਲੱਗਦੀ ਹੈ ਅਤੇ ਬੜਵਾਇਆ ਉਸਦਾ ਜਿਵੇਂ ਮੇਰੀ ਛਾਤੀ 'ਤੇ ਸ਼ੇਰ ਚੜ ਗਿਆ ਹੋਵੇ, ਇੱਦਾਂ ਉਹਨੂੰ ਪ੍ਰਤੀਤ ਹੋਵੇ। ਤਾਂ ਆਖਰ ਰਿਹਾ ਹੋਏ ਮਹਾਰਾਜ, ਜਹਾਂਗੀਰ ਨੇ ਨਾਲ ਜਾਣ ਦਾ ਇਰਾਦਾ ਕੀਤਾ ਅਤੇ ਗਵਾਲੀਅਰ ਤੋਂ ਰਲ ਕੇ ਗੁਰੂ ਸਾਹਿਬ ਜੀ ਦੇ ਨਾਲ ਹੀ ਜਹਾਂਗੀਰ ਆਪਣਾ ਅਮਲਾ ਫੈਲਾ ਲੈ ਕੇ, ਆਪਣੇ ਮੁਨਸ਼ੀਆਂ ਮੁਸੱਦੀਆਂ ਨੂੰ ਲੈ ਕੇ, ਆਪਣਾ ਕੈਂਪ ਲੈ ਕੇ ਨਾਲ ਤੁਰਿਆ। ਗੁਰੂ ਸਾਹਿਬ ਜੀ ਦੀ ਰਿਹਾਈ ਵੇਲੇ ਪੰਜਾਬ ਤੋਂ ਵੀ ਸੰਗਤਾਂ ਗਈਆਂ ਸੱਚੇ ਪਾਤਸ਼ਾਹ ਵਾਸਤੇ, ਅਤ ਸੁੰਦਰ ਘੋੜਾ ਸ਼ਿੰਗਾਰ ਕੇ ਲਗਾਏ ਅਤੇ ਗੁਰੂ ਸਾਹਿਬ ਜੀ ਦੀ ਰਿਹਾਈ ਨਾਲ ਜਿਵੇਂ ਧਰਤੀ ਦੀ ਛਾਤੀ ਨੂੰ ਵੀ ਠੰਡਕਾਂ ਪਹੁੰਚ ਗਈਆਂ, ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਤੋਂ ਉਤਰਦੇ ਨੇ ਅਤੇ ਸਫ਼ਰ ਇਕੱਠਿਆਂ ਕਰਦੇ ਨੇ, ਜੰਗਲਾਂ ਵਿੱਚ ਠਹਿਰਦੇ ਨੇ, ਸ਼ਿਕਾਰ ਦੇ ਕੈਂਪ ਲੱਗਦੇ ਨੇ। ਇੱਕ ਜਗ੍ਹਾ ਇਤਿਹਾਸ ਵਿੱਚ ਆਉਂਦਾ ਹੈ ਕਿ ਕਿਸੇ ਆ ਕੇ ਜਹਾਂਗੀਰ ਨੂੰ ਇਲਤਜਾ ਕੀਤੀ, ਇਹਨੇ ਆਪਣੇ ਕੈਂਪ ਵਿੱਚ ਸਿਪਾਹੀਆਂ ਨੂੰ ਕਿਹਾ ਹੋਇਆ ਸੀ ਜਦੋਂ ਕੋਈ ਫਰਿਆਦੀ ਆਵੇ ਤਾਂ ਉਹਨੂੰ ਆਉਣ ਦੇਣਾ। ਇੱਕ ਨਗਰ ਦੇ ਫਰਿਆਦੀ ਆਏ, ਅੱਜ ਵਾਂਗੂ ਉਦੋਂ ਰਾਹ ਨਹੀਂ ਸੀ ਹੁੰਦੇ, ਬੜੇ ਜੰਗਲਾਤ ਸਨ, ਉਹਨਾਂ ਨੇ ਇਲਤਜਾ ਕੀਤੀ ਕਿ ਸਾਡੇ ਗ੍ਰਾਂ ਦੇ ਇਰਦ ਗਿਰਦ ਜੋ ਘਣਾ ਜੰਗਲ ਹੈ ਇਹਦੇ ਵਿੱਚ ਇੱਕ ਸ਼ੇਰ ਹੈ ਜਿਹਨੇ ਸਾਡੇ ਪਿੰਡ ਦੀਆਂ ਪਿੰਡ ਦੇ ਮਾਲ ਦਾ, ਜਾਨਵਰਾਂ ਦਾ, ਪਸ਼ੂਆਂ ਦਾ, ਮਵੈਸ਼ੀਆਂ ਦਾ ਅਤੇ ਕਈ ਆਦਮੀਆਂ ਦਾ ਬੜਾ ਨੁਕਸਾਨ ਕੀਤਾ ਹੈ। ਉਸ ਦੇ ਨਾਲ ਹੋਰ ਸ਼ੇਰ ਵੀ ਐਸੇ ਨੇ, ਪਰ ਇੱਕ ਤਾਂ ਜਿਵੇਂ ਸਰਦਾਰ ਹੁੰਦਾ ਹੈ ਸ਼ੇਰਾਂ ਦਾ, ਆਦਮਖੋਰ ਹੈ। ਸਾਡੇ ਸਾਰੇ ਕਾਰੋਬਾਰ ਵਿਗੜ ਗਏ ਨੇ, ਰੁਕ ਗਏ ਨੇ। ਜਹਾਂਗੀਰ ਕੋਲ ਇਹ ਖਬਰ ਆਈ ਅਤੇ ਜਹਾਂਗੀਰ ਨੇ ਆਪਣੇ ਮਨ ਵਿੱਚ ਸੋਚਿਆ ਵੀ ਸ਼ਿਕਾਰ ਚੜ੍ਹਦੇ ਹਾਂ, ਜੇ ਉਹ ਸ਼ੇਰ ਨਿਕਲੇ ਆਵੇ ਖੁਦਾ ਕਰੇ ਤਾਂ ਹਰਗੋਬਿੰਦ ਨੂੰ ਕਹਾਂਗੇ ਵੀ ਤੁਸੀਂ ਇਹਦਾ ਸ਼ਿਕਾਰ ਖੇਡੋ, ਜੇ ਸ਼ੇਰ ਮਰ ਜਾਏ ਤਾਂ ਵੀ ਚੰਗਾ ਹੈ, ਅਤੇ ਜੇ ਸ਼ੇਰ ਹਰਗੋਬਿੰਦ ਦਾ ਇਕੱਲਾ ਕੰਮਾਂ ਕਰਦੇ ਤਾਂ ਵੀ ਚੰਗਾ। ਤੀਰ ਇੱਕ ਸ਼ਿਕਾਰ ਦਿਓ, ਨਿਸ਼ਾਨੇ ਦਿਓ। ਤੋ ਹਰਗੋਬਿੰਦ ਮਹਾਰਾਜ ਕੋਲ ਜਹਾਂਗੀਰ ਨੇ ਆਪਣੇ ਬੰਦੇ ਭੇਜੇ, ਕੈਂਪ ਨਾਲ ਨਾਲ ਲੱਗਾ ਹੋਇਆ ਸੀ। ਮਹਾਰਾਜ ਸ਼ਿਕਾਰ ਚਲੀਏ, ਗੁਰੂ ਹਰਗੋਬਿੰਦ ਮਹਾਰਾਜ ਸ਼ਸਤਰ ਦੇ ਬੜੇ ਧਨੀ ਸਨ ਅਤੇ ਮਹਾਰਾਜ ਨੇ ਪ੍ਰਵਾਨਗੀ ਦੇ ਦਿੱਤੀ। ਕੁਝ ਸਿੱਖ ਨਾਲ ਘੋੜੇ 'ਤੇ ਗੁਰੂ ਮਹਾਰਾਜ ਸਵਾਰ ਹੋਏ, ਕੁਝ ਸਿਪਾਹੀ ਨਾਲ ਜਹਾਂਗੀਰ ਸਵਾਰ ਹੋਇਆ, ਜੰਗਲ ਵਿੱਚ ਚਲੇ ਗਏ। ਕਰਤਾਰ ਦਾ ਕਰਨਾ ਐਸਾ ਹੋਇਆ, ਪਰਮੇਸ਼ੁਰ ਦੀ ਐਸੀ ਰਜ਼ਾ ਹੋਈ ਕਿ ਸ਼ੇਰ ਸਾਹਮਣੇ ਹੀ ਨਿਕਲਿਆ, ਸ਼ੇਰ ਸਾਹਮਣੇ ਨਿਕਲਿਆ। ਮਹਾਰਾਜ ਨੇ ਆਖਿਆ ਜਹਾਂਗੀਰ ਸ਼ੇਰ ਨਿਕਲਿਆ ਆ, ਤੂੰ ਇਸ ਦਾ ਸ਼ਿਕਾਰ ਕਰ, ਅਸੀਂ ਸਾਰੇ ਆਨੰਦ ਲਵਾਂਗੇ, ਇੰਜੋਏ ਕਰਾਂਗੇ। ਜਹਾਂਗੀਰ ਨੇ ਆਖਿਆ ਜੇ ਆਪ ਜੀ ਨਾਲ ਨਾ ਹੁੰਦੇ ਤਾਂ ਸ਼ਾਇਦ ਮੈਂ ਐਸਾ ਕਰ ਹੀ ਦਿੰਦਾ, ਪਰ ਤੁਸੀਂ ਚੂੰਕਿ ਰੱਬੀ ਬੰਦੇ ਹੋ ਅਤੇ ਤੁਹਾਡੀ ਬੜੀ ਧਾਕ ਹੈ, ਅੱਜ ਤਾਂ ਕੁਦਰਤੀ ਇਤਫਾਕ ਬਣ ਗਿਆ ਹੈ, ਇਸ ਸ਼ੇਰ ਦਾ ਸ਼ਿਕਾਰ ਆਪ ਕਰੋ। ਅਤੇ ਮੇਰੇ ਸਿਪਾਹੀਆਂ ਕੋਲੋਂ ਕੋਈ ਰਾਈਫਲ ਲੈ ਸਕਦੇ ਹੋ, ਬੰਦੂਕ ਲੈ ਸਕਦੇ ਹੋ, ਕੋਈ ਗੋਲੀ ਗੱਠਾ ਲੈ ਸਕਦੇ ਹੋ। ਮਹਾਰਾਜ ਨੇ ਕਿਹਾ ਜੇ ਅੱਜ ਮੇਰੇ ਤੋਂ ਹੀ ਸ਼ਿਕਾਰ ਕਰਾਉਣਾ ਹੈ ਇਸ ਦਾ, ਤਾਂ ਫਿਰ ਮੈਂ ਬੰਦੂਕ ਨਾਲ ਨਹੀਂ ਮਾਰਾਂਗਾ, ਘੋੜੇ ਤੋਂ ਉੱਤਰ ਕੇ ਮਾਰਾਂਗਾ। ਕਈ ਮਹੀਨੇ ਅਤੇ ਵਰ੍ਹੇ ਹੋ ਗਏ ਸਨ ਸੱਚੇ ਪਾਤਸ਼ਾਹ ਨੂੰ ਸ਼ਸਤਰ ਇਸ ਤਰ੍ਹਾਂ ਸ਼ੇਰ ਦਾ ਸ਼ਿਕਾਰ ਕੀਤਿਆਂ, ਅਭਿਆਸ ਕੀਤਿਆਂ। ਮਹਾਰਾਜ ਘੋੜੇ ਤੋਂ ਉੱਤਰਦੇ ਨੇ, ਕੁਝ ਸਿੱਖਾਂ ਨੇ ਵੀ ਬੇਨਤੀ ਕੀਤੀ, ਡੋਲ ਗਏ, ਘਬਰਾ ਗਏ ਕਿ ਮਹਾਰਾਜ ਤੁਸੀਂ ਵਰ੍ਹਿਆਂ ਤੋਂ ਬਾਅਦ ਪੰਜਾਬ ਨੂੰ ਜਾਣਾ ਹੈ, ਪਰਿਵਾਰ ਵਿੱਚ ਜਾਣਾ ਹੈ, ਸਿੱਖੀ ਤੁਹਾਡੀਆਂ ਬੇਤਾਬੀ ਨਾਲ ਇੰਤਜ਼ਾਰ ਕਰ ਰਹੀ ਹੈ, ਤੁਸੀਂ ਇੱਥੇ ਰਹੋ, ਇਹ ਸੇਵਾਦਾਸਾਂ ਨੂੰ ਬਖਸ਼ ਦਿਓ। ਬੀਬੀ ਚੰਦ ਨੇ ਕਿਹਾ ਇਹ ਸੇਵਾਦਾਸ ਨੂੰ ਬਖਸ਼ ਦਿਓ। ਮਹਾਰਾਜ ਨੇ ਕਿਹਾ ਵੀ ਜਹਾਂਗੀਰ ਨੇ ਮੈਨੂੰ ਕਿਹਾ ਹੈ, ਇਹ ਮਾਮੂਲੀ ਗੱਲ ਹੈ, ਅਤੇ ਕੋਈ ਆਤਮਾ ਸ਼ੇਰ ਦੇ ਰੂਪ ਵਿੱਚ ਇਲਤਜਾ ਵੀ ਕਰ ਰਹੀ ਸੀ ਕਿ ਗੁਰੂ ਹਰਗੋਬਿੰਦ ਤੇਰੇ ਦਸਤੇ ਮੁਬਾਰਕ ਤੋਂ ਮੇਰਾ ਕਲਿਆਣ ਹੋਵੇ ਤਾਂ ਠੀਕ ਹੈ। ਤੋ ਇਹ ਜੀਵ ਆਤਮਾ ਇੱਦਾਂ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਗੁਰੂ ਹਰਗੋਬਿੰਦ ਜੀ ਘੋੜੇ ਤੋਂ ਉੱਤਰਦੇ ਨੇ, ਘੋੜਾ ਇੱਕ ਸਿੱਖ ਨੂੰ ਫੜਾਉਂਦੇ ਨੇ, ਤਲਵਾਰ ਹੱਥ ਵਿੱਚ ਲੈਂਦੇ ਨੇ, ਢਾਲ ਹੱਥ ਵਿੱਚ ਲੈਂਦੇ ਨੇ। ਇਤਿਹਾਸ ਕਹਿੰਦਾ ਹੈ ਕਿ ਸਾਹਮਣੇ ਜਾ ਕੇ ਖਲੋ ਜਾਂਦੇ ਨੇ, ਵੰਗਾਰ ਕਰਦੇ ਨੇ ਉਸ ਨੂੰ, ਸ਼ੇਰ ਦੇ ਸਾਹਮਣੇ ਸ਼ੇਰ ਆ ਗਿਆ ਹੈ। ਤੋ ਕਹਿੰਦੇ ਨੇ ਵੰਗਾਰ ਹੋਈ ਜਿਸ ਵੇਲੇ, ਭਰਪੂਰ ਛਾਲ ਮਾਰ ਕੇ ਆਦਮਖੋਰ ਸ਼ੇਰ ਆਇਆ, ਗੁਰੂ ਹਰਗੋਬਿੰਦ ਮਹਾਰਾਜ ਨੇ ਬਸ ਇਹਦਾ ਵਾਰ ਸਾਰਾ ਢਾਲ ਉੱਤੇ ਲੈ ਕੇ, ਆਪ ਜੀ ਬਲੀ ਬੜੇ ਸਨ ਅਤੇ ਮਹਾਰਾਜ ਜੀ ਨੇ ਐਸੇ ਨਜ਼ਾਕਤ ਦੇ ਨਾਲ ਅਦਾ ਦੇ ਨਾਲ ਸ਼ਮਸ਼ੀਰ ਚਲਾਈ ਕਿ ਸ਼ੇਰ ਹਜ਼ੂਰ ਦੇ ਚਿਰਨਾਂ ਵਿੱਚ ਹੀ ਡਿੱਗ ਗਿਆ ਅਤੇ ਵੇਹਦੀਆਂ ਰਾਹੀਏ ਮੁਲਕੇ ਅਦਮ ਹੋ ਗਿਆ, ਇਹ ਮ੍ਰਿਤੂ ਹੋ ਗਿਆ ਅਤੇ ਸਭ ਨੇ ਜੈਕਾਰੇ ਛੱਡੇ। ਜਹਾਂਗੀਰ ਦੇਖ ਕੇ ਚਕਰਤ ਹੋ ਗਿਆ ਕਿ ਗੁਰੂ ਐਡਾ ਬਲਵਾਨ ਹੈ। ਤੋ ਕਹਿੰਦੇ ਨੇ ਜਹਾਂਗੀਰ ਨੂੰ ਹੁਣ ਇਹਦੇ ਦਿਲ ਵਿੱਚ ਆਇਆ ਕਿ ਇਹਦੇ ਨਾਲ ਜ਼ਰੂਰ ਸੁਲਾਹ ਰੱਖੀ ਜਾਵੇ। ਤੋ ਇਤਿਹਾਸ ਕਹਿੰਦਾ ਹੈ ਕਿ 13 ਕੁ ਵਰ੍ਹੇ ਇਹ ਸੁਲਾਹ ਬਣੀ ਰਹੀ, 13 ਵਰ੍ਹੇ ਸੁਲਾਹ ਬਾਕਾਇਦਾ ਬਣੀ ਰਹੀ। ਇੱਥੇ ਇੱਕ ਹੋਰ ਗੱਲ ਹੈ ਕਿ ਗੁਰੂ ਸਾਹਿਬ ਜੀ ਦਾ ਕੈਂਪ ਲੱਗਾ ਹੋਇਆ, ਸ਼ਾਮਾਂ ਪੈ ਗਈਆਂ, ਸ਼ਾਮਾਂ ਦੇ ਵੇਲੇ ਸਿਰ ਉੱਤੇ ਇੱਕ ਪੰਡ ਜਿਹੀ ਚੱਕੀ ਹੋਈ, ਮੈਲੇ ਕਚੈਲੇ ਸਾਧਾਰਨ ਜਿਹੇ ਕੱਪੜੇ, ਧੂੜ ਅਤੇ ਗਰਦੋ ਗਵਾਰ ਕਾਇਆਂ 'ਤੇ ਪਿਆ ਹੋਇਆ ਇੱਕ ਬੰਦਾ ਕੈਂਪ ਵਿੱਚ ਆਇਆ। ਇਹਨਾਂ ਨੇ ਸਮਝਿਆ ਸਿਪਾਹੀਆਂ ਨੇ ਕਿ ਕੋਈ ਫਰਿਆਦੀ ਆਇਆ ਹੈ, ਫਰਿਆਦੀ। ਅਤੇ ਜਹਾਂਗੀਰ ਨੇ ਕਿਹਾ ਸੀ ਕੋਈ ਕਿਸੇ ਵੇਲੇ ਵੀ ਆਵੇ, ਉਹਨੂੰ ਅੱਗੇ ਆ ਲੈਣ ਦੇਣਾ। ਇਸ ਤਰ੍ਹਾਂ ਉਹ ਸਾਰਿਆਂ ਨੂੰ ਬੁਲਾ ਕੇ ਫਰਿਆਦੀਆਂ ਨੂੰ ਗੁਰੂ ਦੇ ਉੱਤੇ ਵੀ ਆਪਣੇ ਮੁਨਸਿਫ ਹੋਣ ਦਾ, ਆਦਲ ਹੋਣ ਦਾ ਇੱਕ ਅਸਰਤਾਰੀ ਕਰਨਾ ਚਾਹੁੰਦਾ ਸੀ। ਤੋ ਜਿਸ ਵੇਲੇ ਇਹ ਸਿਪਾਹੀ ਜਿਹੜੇ ਦੂਰ ਖਲੋਤੇ ਸੀ ਕੈਂਪ ਤੋਂ, ਉਹਨੇ ਕਿਹਾ ਜਾ ਅੱਗੇ, ਅਗਲਿਆਂ ਨੇ ਕਿਹਾ ਜਾ ਅੱਗੇ। ਉਹਨੇ ਪੁੱਛਿਆ ਸੱਚੇ ਪਾਤਸ਼ਾਹ ਦਾ ਕੈਂਪ ਕਿੱਥੇ ਹੈ, ਮੈਂ ਉੱਥੇ ਜਾਣਾ ਹੈ, ਤੂੰ ਜਾ ਅੱਗੇ। ਪਰ ਜਿਹੜੇ ਕੈਂਪ ਦੇ ਕੋਲ ਖਲੋਤੇ ਸਿਪਾਹੀ ਪਹਿਰੇਦਾਰ ਸਨ, ਉਹਨਾਂ ਨੇ ਨੇਜ਼ਾ ਅੱਗੇ ਕਰ ਦਿੱਤਾ, ਰੁਕ ਜਾ, ਕੌਣ ਹੈ ਤੂੰ, ਰੁਕ ਜਾ। ਅਤੇ ਜਿਸ ਵੇਲੇ ਰੁਕ ਗਿਆ, ਤੂੰ ਕੌਣ ਹੈ, ਕਿਉਂ ਆਇਆ ਹੈ, ਇਹ ਆਖਣ ਲੱਗਾ ਮੈਂ ਸੱਚੇ ਪਾਤਸ਼ਾਹ ਦੇ ਦੀਦਾਰ ਵਾਸਤੇ ਆਇਆ ਹੈ। ਬਿਲਕੁਲ ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਪਰ ਉਸ ਆਉਣ ਵਾਲੇ ਨੇ ਕਿਹਾ, ਮੈਨੂੰ ਤਾਂ ਲੋਕਾਂ ਨੇ ਦੱਸਿਆ ਸੀ ਕਿ ਸੱਚਾ ਪਾਤਸ਼ਾਹ ਉਹਦੇ ਦਰ 'ਤੇ ਕੋਈ ਕਿਸੇ ਵੇਲੇ ਵੀ ਆ ਸਕਦਾ ਹੈ, ਕਿਸੇ ਹਾਲਤ ਵਿੱਚ ਵੀ ਆ ਸਕਦਾ ਹੈ, ਅਤੇ ਤੁਸੀਂ ਤਾਂ ਨੇਜ਼ਾ ਮੂਹਰੇ ਕਰਕੇ ਮੇਰੇ ਲੱਟ ਲੱਟ ਪਿਆਰ ਦੀ ਬਲ ਦੀ ਸ਼ਮਾ ਹੀ ਬੁਝਾ ਦਿੱਤੀ ਹੈ, ਇਹ ਸੱਚਾ ਪਾਤਸ਼ਾਹ ਹੈ? ਕਹਿੰਦੇ ਨੇ ਜਹਾਂਗੀਰ ਨੇ ਸੁਣ ਲਿਆ। ਆਪਣੇ ਨਜ਼ਦੀਕ ਖਲੋਤੇ ਸਿਪਾਹੀ ਨੂੰ ਕਹਿੰਦਾ, ਉਹਨਾਂ ਨੂੰ ਕਹੋ ਅੱਗੇ ਆਉਣ ਦਿਓ। ਇਹ ਅੱਗੇ ਚਲਾ ਗਿਆ। ਬਸ ਇਹਨੇ ਸੋਚਿਆ, ਸ਼ੁਕਰ ਹੈ ਮੇਰੇ ਭਾਗ ਜਾ ਕੇ। ਜਹਾਂਗੀਰ ਦੇ ਟੈਂਟ ਦੇ ਅੰਦਰ ਜਾਣ ਲੱਗਿਆਂ ਇਹਨੇ ਆਪਣੇ ਸਿਰ ਤੋਂ ਘਾਹ ਦੀ ਪੰਡ ਲਾ ਲਈ ਅਤੇ ਆਪਣੇ ਲੱਕ ਬੰਨੇ ਹੋਏ ਪਰਨੇ ਨਾਲ ਇਹਨੇ ਇੱਕ ਟਕਾ ਬੰਨਿਆ ਹੋਇਆ ਸੀ ਅਤੇ ਗੁਰੂ ਦੇ ਲੰਗਰ ਵਿੱਚ ਜਾ ਕੇ ਪਾਵਾਂ। ਕਹਿੰਦੇ ਨੇ ਦੋਜਾਨੂ ਹੋ ਕੇ ਧਰਤੀ 'ਤੇ ਗੋਡੇ ਲਾ ਕੇ ਇਹਨੇ ਬੜੀ ਡੂੰਘੀ ਨਮਸਕਾਰ ਕੀਤੀ ਅਤੇ ਉੱਠ ਕੇ ਮਸਨਤ ਦੇ ਉੱਤੇ ਛੇਜ ਦੇ ਉੱਤੇ ਟਕਾ ਰੱਖ ਦਿੱਤਾ। ਗਲ ਵਿੱਚ ਪੱਲਾ ਪਾ ਕੇ ਆਖਣ ਲੱਗਾ, ਦੀਨ ਦਿਆਲ ਸੱਚੇ ਪਿਤਾ, ਸੱਚੇ ਗੁਰੂ, ਮੀਰੀ ਪੀਰੀ ਦੇ ਮਾਲਕ, ਮੇਰੇ ਭਾਗ ਜਾਗੇ ਨੇ। ਮੈਂ ਗਰੀਬ ਘਾਹ ਖੋਤਣ ਵਾਲਾ ਹਾਂ, ਮੈਂ ਤੁਹਾਡੇ ਦੀਦਾਰ ਨਹੀਂ ਸੀ ਕੀਤੇ। ਆਹ ਮੈਂ ਗਰੀਬ ਦਾ ਇੱਕ ਟਕਾ ਆਪਣੇ ਲੰਗਰ ਵਿੱਚ ਪਾ ਲਓ ਅਤੇ ਤੁਹਾਡੇ ਘੋੜੇ ਲਈ ਮੈਂ ਘਾਹ ਵੀ ਲੈ ਕੇ ਆਇਆ ਹਾਂ। ਮੈਂ ਅਮੀਰ ਨਹੀਂ ਜੀ, ਗਰੀਬ ਹਾਂ, ਗਰੀਬ ਹਾਂ। ਕਹਿੰਦੇ ਨੇ ਜਹਾਂਗੀਰ ਗੱਲ ਸਮਝ ਗਿਆ। ਉਹਨੇ ਆਖਿਆ ਥੋੜ੍ਹੀ ਦੇਰ ਤੋਂ ਬਾਅਦ, ਤੂੰ ਘਾਹ ਲੈ ਕੇ ਆਇਆ? ਜੀ ਹਜ਼ੂਰ। ਟਕਾ ਲੈ ਕੇ ਆਇਆ? ਜੀ ਹਜ਼ੂਰ। ਕੀ ਲੈਣਾ ਇਹਦੇ ਵਜ਼ਾਨੇ ਅੰਦਰ? ਉਹਨੇ ਸਿਰ ਨਮਾ ਕੇ ਆਖਿਆ, ਮਹਾਰਾਜ ਮੈਨੂੰ ਆਪ ਦੇ ਚਰਨਾਂ ਦਾ ਵਾਸਾ ਦਿਓ, ਮੇਰਾ ਜਨਮ ਮਰਨ ਨਿਵਾਰ ਦਿਓ। ਜਹਾਂਗੀਰ ਨੇ ਕਿਹਾ, ਕੋਈ ਵਜ਼ੀਫਾ ਲੈ ਲਾ, ਤੋਹਫ਼ਾ ਲੈ ਲਾ, ਤਹਾਇਫ ਲੈ ਲਾ, ਇਨਾਮ ਲੈ ਲਾ, ਅਕਰਾਮ ਲੈ ਲਾ, ਜਾਗੀਰ ਲੈ ਲਾ, ਤਮਗਾ ਲੈ ਲਾ, ਕੋਈ ਉਪਾਧੀ, ਅਹੁਦਾ, ਰੈਂਕ, ਫਜ਼ੀਲਤ, ਬਜ਼ੁਰਗੀ, ਟਾਈਟਲ, ਖਿਤਾਬ ਲੈ ਲਾ, ਓਏ ਇਹ ਤਾਂ ਚੀਜ਼ ਇਹ ਮੇਰੇ ਤੋਂ ਲੈ ਲਾ। ਓਹੋ, ਜਿਸ ਵੇਲੇ ਇਹ ਗੱਲ ਆਖੀ ਉਹ ਸਮਝ ਗਿਆ ਕਿ ਮੈਂ ਭੁੱਲ ਗਿਆ ਹਾਂ, ਮੈਂ ਭੁੱਲ ਗਿਆ ਹਾਂ। ਇਸ ਤਰ੍ਹਾਂ ਸਕਤੇ ਦੇ ਆਲਮ ਵੀ ਖਲੋਤੇ ਨੂੰ ਜਹਾਂਗੀਰ ਆਖਣ ਲੱਗਾ, ਇਹ ਚੀਜ਼ਾਂ ਤਾਂ ਮੈਂ ਦੇ ਸਕਦਾ ਹਾਂ, ਪਰ ਜਿਹੜੀ ਤੂੰ ਚੀਜ਼ ਮੰਗਦਾ ਹੈ ਉਹ ਕੈਂਪ ਲੱਗਾ ਹੋਇਆ ਹੈ ਗੁਰੂ ਹਰਗੋਬਿੰਦ ਜੀ ਦਾ। ਬਸ ਫਿਰ ਕੀ ਸੀ, ਇਹਨੇ ਛੇਤੀ ਦੇ ਨਾਲ ਆਪਣਾ ਟਕਾ ਚਪਟ ਮਾਰ ਕੇ ਉਹਦੀ ਮਸਨਤ ਤੋਂ ਚੱਕ ਲਿਆ। ਮੇਰਾ ਟਕਾ ਹੱਕ ਦੀ ਕਿਰਤ ਦਾ ਟਕਾ, ਧਰਮ ਦੀ ਕਿਰਤ ਦਾ ਟਕਾ, ਸ਼ੁਕਰ ਹੋਇਆ ਗਲਤ ਥੈਂ ਚੱਲਿਆ ਸੀ, ਗਲਤ ਥੈਂ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ, ਨਾਨਕ ਆਖੇ ਰਾਹ ਹੋਏ ਹੋਰ ਗੱਲਾਂ ਸ਼ੈਤਾਨ। ਕਈ ਇੱਦਾਂ ਕਹਿੰਦੇ, ਸਾਨੂੰ ਕਿ ਜੀ ਅਸੀਂ ਤਾਂ ਸੇਵਾ ਕਰ ਦਿੱਤੀ, ਉਹ ਭਾਵੇਂ ਜੋ ਮਰਜ਼ੀ ਕਰਨ, ਐਸੀ ਨਹੀਂ ਹੋ ਸਕਦੀ। ਗੁਰੂ ਜੀ ਕਹਿੰਦੇ ਨੇ ਅਕਲੀ ਕੀਚੇ ਦਾਨ, ਵਾਹਿਗੁਰੂ ਦੀ ਦਿੱਤੀ ਹੋਈ ਅਕਲ। ਇਹਨੇ ਟਕਾ ਚੱਕ ਲਿਆ, ਘਾਹ ਦੀ ਤਰੰਗੜੀ ਚੱਕ ਲਈ, ਕੁਛ ਚੀਜ਼ ਰਹਿਣ ਨਾ ਦਿੱਤੀ, ਇਹ ਤਾਂ ਭੱਜਾ ਗਿਆ ਉੱਧਰ ਨੂੰ, ਭੱਜਾ ਗਿਆ। ਜਹਾਂਗੀਰ ਵੀ ਹੌਲੀ ਹੌਲੀ ਪਿੱਛੇ ਚਲਾ ਗਿਆ ਅਤੇ ਕੈਂਪ ਦੇ ਓਹਲੇ ਹੋ ਗਿਆ। ਇਹਨੂੰ ਕਿਸੇ ਨੇ ਰੋਕਿਆ ਹੀ ਨਾ, ਅੰਦਰ ਦਾਖਲ ਹੋ ਗਿਆ ਘਾਹ ਰੱਖ ਕੇ, ਅਤੇ ਜਿਸ ਵੇਲੇ ਟਕਾ ਭੇਟ ਕਰਨ ਲੱਗਾ, ਦਿਲਾਂ ਦੇ ਮਹਿਰਮ ਗੁਰੂ ਨੇ ਹੱਥ ਵਧਾ ਕੇ ਕਿਹਾ, ਪੁੰਜੇ ਨਾ ਰੱਖੀ ਮੇਰੇ ਹੱਥਾਂ 'ਤੇ ਰੱਖ, ਤੇਰੀ ਹੱਕ ਦੀ ਕਿਰਤ ਦਾ ਟਕਾ। ਸਰਦਾਰ ਨਿੰਦਰ ਸਿੰਘ ਜੀ ਨੇ ਪਰਸੋਂ ਇੱਕ ਪੰਕਤੀ ਬੋਲੀ ਸੀ, ਪਾਵਨੀ ਭਗਤ, ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ, ਪਾਵਨੀ ਭਗਤ
ਪਾਏ,
ਪਾਵਨੀ ਭਗਤ ਪਾਏ, ਕੌਡੀ ਅਗਰ ਪਾਗ ਰੱਖੇ। ਭੇਟਾ ਦੇ ਨਾਲ ਨਾਲ ਆ ਨਾਲ ਦੀ ਚੀਜ਼ ਹੋਵੇ ਨਾ ਭੇਟਾ, ਅਤੇ ਭੇਟਾ ਭਾਵੇਂ ਥੋੜ੍ਹੀ ਹੋਵੇ, ਕੁਆਂਟਿਟੀ ਥੋੜ੍ਹੀ ਹੋਵੇ, ਕੁਆਲਿਟੀ 'ਚ ਕਿਹੋ ਜਿਹੀ ਹੋਵੇ, ਪਰਮੇਸ਼ਰ ਦੇ ਦਰ ਪ੍ਰਵਾਨ ਹੁੰਦੀ ਹੈ। ਪਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੇ, ਅਤੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਸਤਸੰਗਤ ਜੀ, ਮਹਾਰਾਜ ਨੇ ਟਕਾ ਹੱਥਾਂ 'ਤੇ ਲਿਆ, ਇਹਦੀ ਮਨੋਕਾਮਨਾ ਪੂਰਨ ਕੀਤੀ, ਅਤੇ ਗੁਰੂ ਹਰਗੋਬਿੰਦ ਮਹਾਰਾਜ ਦਾ ਜਹਾਂਗੀਰ ਦੇ ਨਾਲ ਇੱਥੇ ਕੈਂਪ ਲੱਗਾ ਹੋਇਆ ਹੈ, ਕੱਲ੍ਹ ਨੂੰ ਇੱਥੋਂ ਅੱਗੇ ਚੱਲਾਂਗੇ। ਜਹਾਂਗੀਰ ਨੇ ਕਿਹਾ, ਮਹਾਰਾਜ ਮੈਂ ਤੁਹਾਡੇ ਨਾਲ ਚੱਲਣਾ ਹੈ। ਉਹਦਾ ਮਤਲਬ ਸੀ ਕਿ ਮੇਰੇ ਨਾਲ, ਗੁਰੂ ਸਾਹਿਬ ਦੇ ਨਾਲ ਜਾਂਦਿਆਂ ਜਾਂਦਿਆਂ ਲੋਕਾਂ ਦੇ ਮਨ ਵਿੱਚ ਜੋ ਮੇਰੇ ਵਿਰੋਧੀ ਖਿਆਲ ਨੇ ਉਹ ਸਾਰੇ ਵਾਸ਼ ਆਊਟ ਹੋ ਜਾਣਗੇ, ਕਿ ਇਹ ਤਾਂ ਗੁਰੂ ਨਾਲ ਹੁਣ ਦੋਸਤੀ ਵੱਜ ਗਈ ਹੈ। ਇਹ ਤੋਂ ਕਹਿ ਕੇ ਕੀਰਤਨ ਦੀ ਸਮਾਪਤੀ ਹੁੰਦੀ ਹੈ। ਆਓ ਪਿਆਰ ਨਾਲ ਸੁਣਿਆ।
ਕਾਟੇ ਕਾਟੇ।